कहां बुद्ध प्रत्यक्ष मरी। वर्ण सकै मेहमान जो तिहारी, हम न सकत कर सिफत तुम्हारी। पाप ले हो तुम कथा सुधारी। एक ओंकार सतगुरु प्रसाद, राग गौड़ी महला नामा, साधु मन का मान त्यागो, काम क्रोध संगत दुर्जन की तांते अहनिस भागो रहाओ। सुख दुख दोनों सम कर जाने, और मान अपमाना हरख सोग ते रहे, अतीता तिन जग तत् पछाना। उस्तत निंदा दौ त्याग, खोजै पद निर्बाना। जन नानक एहो खेल कठिन है, किन्हो गुरमुख जाना। उस्तत निंदा दौ त्याग, खोजै पद निर्बाना। जन नानक एहो खेल कठिन है, किन्हो गुरमुख जाना। वाहिगुरु जी का खालसा, वाहिगुरु जी की फतेह। सन्मान योग साध संगत जी, आप वडभागी हो जो धन गुरु ग्रंथ साहिब महाराज जी की पावन पवित्र हजूरी विखे हाजरी भर के अपने जन्म नूं सफल अते समय दा संपूर्ण लाहा प्राप्त कर रहे हो। धन सतगुरु गुरु ग्रंथ साहिब महाराज जी दसाही पातशाहियां दी जोत, ज्योत रूप हर आप गुरु नानक कहायो। ज्योति स्वरूप परमेश्वर अकाल पुरख वाहिगुरु ने ही अपना मनुखी तन धारिया जगत जीवां दी कल्याण करन वास्ते। गुरु नानक देव महाराज जी दी नौवीं ज्योत धन श्री गुरु तेग बहादुर हिंद दी चादर सतगुरु जी दा उचारण कीता होया शब्द आप जी नूं सरवण करवाया है। धन गुरु तेग बहादुर महाराज जी दी महिमा दसम महाराज जी ने भी बचित्र नाटक विच वर्णन कीती है, अते गुरदेव महाराज जी ने उन्हां दा सानी उन्हां दे मुकाबले दा किसे दूजे नूं नहीं दस्या, क्योंकि गुरु तेग बहादुर महाराज जी ने धर्म वास्ते अपना तन कुर्बान किया। धर्म हेत साका जिन किया, सीस दिया पर सिर ना दिया। धर्म वास्ते सतगुरु जी ने साका शहादत दिल्ली विखे कुर्बानी कीती, जिस दी दास्तान बड़ी लंबी है। ਸ਼ਬਦ ਦੇ ਅੱਖਰਾਂ ਨੂੰ ਪਹਿਲੇ ਵਿਚਾਰ ਲਈਏ, ਨਹੀਂ ਤਾਂ ਸ਼ਬਦ ਵਿਚ ਰਹਿ ਜਾਵੇਗਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਰਾਗ ਤੋਂ ਆਰੰਭ ਹੁੰਦੀ ਹੈ। ਗੌੜੀ ਰਾਗ ਦਾ ਪਹਿਲਾ ਸ਼ਬਦ ਮੈਂ ਆਪ ਜੀ ਨੂੰ ਸਰਵਣ ਕਰਵਾਇਆ ਹੈ। ਪਹਿਲੇ ਮੰਗਲਾ ਚਰਨ ਹੈ, ਇਕ ਓਅੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇਕ ਹੈ ਜਿਸ ਦੇ ਨਾਮ ਅਨੰਤ ਹਨ। ਸ੍ਰੀ ਜਾਪ ਸਾਹਿਬ ਵਿਚ ਅਕਾਲ ਪੁਰਖ ਦਾ ਹਜ਼ਾਰ ਨਾਮ ਲਿਖਿਆ ਹੈ, ਇਸ ਕਰਕੇ ਇਸ ਬਾਣੀ ਨੂੰ ਅਕਾਲ ਅਸਤੋਤਰ ਵੀ ਵਰਣਨ ਕੀਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦੂਸਰੀ ਬਾਣੀ ਦਸਮ ਗ੍ਰੰਥ ਦੇ ਆਰੰਭ ਅੰਦਰ ਅਕਾਲ ਉਸਤਤ ਹੈ, ਜਿਸ ਵਿਚੋਂ ਦਸ ਸਵਈਏ ਹਰ ਰੋਜ਼ ਗੁਰਸਿੱਖ ਨਿਤਨੇਮ ਨਾਲ ਪੜਦਾ ਹੈ। ਸਰਾਵਗ ਸੁਧ ਸਮੂਹ ਸਦਾਨਕੇ, ਸਾਰੇ ਧਰਮਾਂ ਦਾ ਨਿਚੋੜ ਕੱਢ ਕੇ ਸਤਿਗੁਰੂ ਜੀ ਨੇ ਦੱਸ ਦਿੱਤਾ ਕਿ ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਸਮਗਰ ਸੰਸਾਰ ਕੂਰ ਦੀ ਕਿਰਿਆ ਵਿਚ ਉਲਝਿਆ ਹੋਇਆ ਹੈ। ਜੇ ਕੋਈ ਮਹਾਂਪੁਰਸ਼ ਕੱਢਣ ਦਾ ਯਤਨ ਵੀ ਕਰਦਾ ਹੈ ਤਦ ਵੀ ਸਾਰੇ ਨੇ ਨਿਕਲਦੇ, ਐਵੇਂ ਉਂਗਲਾਂ ਤੇ ਗਿਣਨ ਜੋਗੇ ਹਨ ਜੋ ਸੱਚ ਨਾਲ ਜੁੜਦੇ ਹਨ। ਸਾਡਾ ਸੁਭਾਅ ਹੀ ਬਣ ਗਿਆ ਹੈ ਉਨ੍ਹਾਂ ਸੰਸਕਾਰਾਂ ਵਿਚ ਜਿਉਣ ਦਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣਾ ਅਵਤਾਰ ਪ੍ਰਗਟ ਕਰਕੇ ਜਿਸ ਕੰਮ ਵਾਸਤੇ ਆਏ ਨੇ ਉਹ ਕੰਮ ਆਰੰਭਿਆ ਹੈ। ਗੁਰੂ ਪਾਤਸ਼ਾਹ ਜੀ ਦੇ ਪਾਸ ਬਹੁਤੀਆਂ ਫੌਜਾਂ, ਬੰਦੂਕਾਂ, ਤੋਪਾਂ, ਟੈਂਕ ਨਹੀਂ ਸਨ। ਕੇਵਲ ਨਾਮ ਦੇ ਆਸਰੇ ਨਾਲ ਹਰ ਮੈਦਾਨ ਗੁਰੂ ਦੀ ਫਤਿਹ ਹੋਈ। ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿਚ ਜੁੜ ਕੇ ਕਿੰਨੇ ਕੁ ਜੀਵਾਂ ਨੂੰ ਜੋੜਿਆ ਇਸ ਦੀ ਗਿਣਤੀ ਨਹੀਂ ਲੱਗ ਸਕਦੀ। ਕਿਸੇ ਕਵੀ ਨੇ ਲਿਖਿਆ, ਤਾਰੇ ਗਿਣੇ ਜਾਤ ਹੈ ਨਾ ਤਾਰੇ ਗਣਾਤ ਹੈ। ਆਕਾਸ਼ ਦੇ ਤਾਰੇ ਬੇਸ਼ੱਕ ਕੋਈ ਗਿਣ ਲਵੇ ਤੇ ਗਿਣੀ ਲਵੇ, ਗਿਣੇ ਉਹ ਵੀ ਨਹੀਂ ਜਾਂਦੇ, ਪਰ ਗੁਰੂ ਮਹਾਰਾਜ ਜੀ ਦੇ ਤਾਰੇ ਹੋਏ ਸਿੱਖਾਂ ਦੀ ਗਿਣਤੀ ਕੌਣ ਲਾ ਸਕਦਾ ਹੈ? ਗੁਰੂ ਨਾਨਕ ਦੇਵ ਜੀ ਦੇ ਕਾਲੇ ਅੰਦਰ ਕਿੰਨੇ ਸਿੱਖ ਬਣੇ? ਵੱਖ ਵੱਖ ਮਤ ਉਦੋਂ ਵੀ ਸਨ, ਇਸਲਾਮ ਧਰਮ ਸੀ, ਹਿੰਦੂ ਧਰਮ ਸੀ। ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਸੁਣਿਆ ਅਤੇ ਮੰਨਿਆ ਉਨ੍ਹਾਂ ਦਾ ਨਾਮ ਸਿੱਖ ਹੈ। ਸਿੱਖਾਂ ਦੇ ਘਰ ਵਿਚ ਜਨਮ ਲੈਣ ਨਾਲ ਹੀ ਸਿੱਖ ਨਹੀਂ ਬਣ ਜਾਈਦਾ। ਵੈਸੇ ਸਾਡੀ ਧਾਰਨਾ ਹੈ, ਚੰਗੀ ਹੈ, ਇਹ ਸਿੱਖਾਂ ਦਾ ਪੁੱਤਰ ਹੈ ਤੇ ਉਹਦੇ ਲਈ ਜ਼ਰੂਰੀ ਹੈ ਸਿੱਖ ਬਣਨਾ। ਕਈਆਂ ਘਰਾਂ ਵਿਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ ਸਿੱਖੀ ਤੁਰੀ ਆਉਂਦੀ ਹੈ, ਸੀਨਾ ਬਸੀਨਾ, ਪੀੜੀ ਦਰ ਪੀੜੀ। ਉਨ੍ਹਾਂ ਵਿਚ ਕਈ ਤਰੱਕੀ ਕਰ ਜਾਂਦੇ ਨੇ, ਕਈ ਪਛੜ ਜਾਂਦੇ ਨੇ। ਕਿਸੇ ਦੇ ਬਾਪ ਨੇ ਸਿੱਖੀ ਕਮਾਈ ਹੈ, ਪੁੱਤਰ ਸਿੱਖੀ ਦੇ ਵਿਰੁੱਧ ਹੋ ਗਿਆ। ਕਿਸੇ ਦਾ ਬਾਪ ਸਿੱਖੀ ਤੋਂ ਬਹੁਤ ਦੂਰ ਸੀ, ਪੁੱਤਰ ਦੇ ਭਾਗ ਜਾ ਕੇ ਆਏ, ਉਹ ਸਿੱਖੀ ਦੇ ਮੈਦਾਨ ਵਿਚ ਝੰਡਾ ਅੱਗੇ ਲੈ ਗਿਆ। ਅਕਾਲ ਪੁਰਖ ਵਾਹਿਗੁਰੂ ਇਕ ਹੈ, ਪਰੰਤੂ ਉਸ ਦੇ ਨਾਮ ਅਨੇਕਾਂ ਹਨ, ਉਨ੍ਹਾਂ ਦੀ ਅੱਜ ਤੱਕ ਕੋਈ ਗਿਣਤੀ ਨਹੀਂ ਕਰ ਸਕਿਆ। ਉਨ੍ਹਾਂ ਦੀ ਗਿਣਤੀ ਦਿਨੋ ਦਿਨ ਵਧਦੀ ਜਾਂਦੀ ਹੈ, ਕਿਉਂਕਿ ਮਾਤਾ ਪਿਤਾ ਪੁੱਤਰ ਦਾ ਨਾਮ ਰੱਖਦੇ ਹਨ। ਇਕ ਨਾਮ ਦੀ ਚੋਣ ਮਾਪੇ ਚਾਅ ਨਾਲ ਵੀ ਕਰ ਲੈਂਦੇ ਨੇ। ਇਕ ਅਸੀਂ ਧਰਮ ਦਾ ਸੰਸਕਾਰ ਕਰਕੇ ਉਸ ਦਾ ਅਸਲੀ ਨਾਮ ਰੱਖਦੇ ਹਾਂ, ਜਿਵੇਂ ਸਿੱਖ ਧਰਮ ਅਨੁਸਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵਾਕ ਲੈ ਕੇ ਜਿਹੜਾ ਪਹਿਲੇ ਅੱਖਰ ਆਵੇ ਉਹਦੇ ਤੋਂ ਨਾਮ ਰੱਖਿਆ ਜਾਂਦਾ ਹੈ, ਜਾਂ ਅੰਮ੍ਰਿਤ ਸੰਸਕਾਰ ਕਰਨ ਲੱਗਿਆਂ ਜਿਸ ਨੇ ਅੱਗੇ ਗੁਰੂ ਗ੍ਰੰਥ ਸਾਹਿਬ ਤੋਂ ਨਾਂ ਰੱਖਿਆ ਹੋਵੇ ਉਹ ਵੀ ਆਪਣਾ ਨਵਾਂ ਨਾਮ ਰੱਖ ਲੈਂਦੇ ਨੇ, ਜਾਂ ਮਿੱਤਰ ਦੋਸਤ ਇਕ ਅੱਧਾ ਉਪਨਾਮ ਰੱਖ ਲੈਂਦੇ ਹਨ। ਬਹੁਤੇ ਨਾਮ ਨਹੀਂ ਹੁੰਦੇ ਇਕ ਮਨੁੱਖ ਦੇ, ਪਰ ਇਕੋ ਇਕ ਪਰਮੇਸ਼ਰ ਹੈ ਜਿਸ ਦੇ ਨਾਵਾਂ ਦਾ ਅੱਜ ਤੱਕ ਅੰਤ ਨਹੀਂ ਆਇਆ, ਉਸ ਦੀਆਂ ਥਾਵਾਂ ਦਾ ਵੀ ਅੰਤ ਨਹੀਂ ਆਇਆ। ਅਸੰਖ ਨਾਵ ਅਸੰਖ ਥਾਵ, ਅਣਗਿਣਤ ਉਸ ਦੇ ਨਾਮ ਹਨ, ਅਣਗਿਣਤ ਉਸ ਦੇ ਰਹਿਣ ਦੇ ਟਿਕਾਣੇ ਹਨ। ਉਨ੍ਹਾਂ ਵਿਚੋਂ ਇਕ ਓਅੰਕਾਰ ਵੀ ਪਰਮੇਸ਼ਰ ਦਾ ਨਾਮ ਹੈ। ਦਸਮ ਮਹਾਰਾਜ ਜੀ ਫਰਮਾਉਂਦੇ ਕਿ ਜਗਤ ਦੀ ਉਤਪਤੀ ਦਾ ਕਾਰਨ ਹੀ ਓਅੰਕਾਰ ਹੈ। ਓਅੰਕਾਰ ਸ਼ਬਦ ਦੇ ਉਚਾਰਨ ਤੋਂ ਸਾਰਾ ਬ੍ਰਹਿਮੰਡ ਬਣਿਆ। ਇਸਲਾਮ ਵਾਲਿਆਂ ਦੀ ਇਹ ਧਾਰਨਾ ਹੈ ਕਿ ਕੁੰਨ ਸ਼ਬਦ ਦੇ ਕਹਿਣ ਤੋਂ ਸਾਰਾ ਜਗਤ ਵਜੂਦ ਵਿਚ ਆਇਆ। ਬਹੁਤੇ ਮਤਾਂ ਦੇ ਖਿਆਲ ਦੀ ਰਿਸਰਚ ਕਰਨ ਦੇ ਬਾਅਦ ਮਨੁੱਖ ਇਸ ਨਤੀਜੇ ਤੇ ਪਹੁੰਚਦਾ ਹੈ ਕਿ ਸ਼ਬਦ ਤੋਂ ਜਗਤ ਦੀ ਉਤਪਤੀ ਹੈ। ਸ਼ਬਦ ਵਿਚ ਬੜਾ ਬਲ ਹੈ। ਸ਼ਬਦ ਗੁਰੂ ਦੇ ਚਰਨੀ ਲਾਉਣ ਲਈ ਗੁਰੂਆਂ ਨੂੰ ਵੀ 10 ਜਾਮੇ ਧਾਰਨ ਕਰਨੇ ਪਏ। ਇਸ ਕਰਕੇ ਅੱਜ ਦਾ ਮਨੁੱਖ ਇਕਦਮ ਸਮਝ ਨਹੀਂ ਸਕਦਾ, ਸਮਾਂ ਲੱਗਦਾ ਹੈ। ਅਕਾਲ ਪੁਰਖ ਵਾਹਿਗੁਰੂ ਦੀਆਂ ਵੱਖ ਵੱਖ ਤਾਕਤਾਂ ਦੀ ਲੋਕ ਪੂਜਾ ਕਰਨ ਲੱਗ ਪਏ। ਕਿਤੇ ਸੂਰ ਚੰਦ ਕੋ ਮਾਨੇ, ਅਗਨਹੋਤਰ ਕਈ ਪਵਨ ਪ੍ਰਮਾਨੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਓਅੰਕਾਰ ਦੇ 63 ਭੇਦਾਂ ਨੂੰ ਮੇਟ ਕੇ ਸੱਤ ਧਰਮਾਂ ਵਾਲਿਆਂ ਨੇ ਉਸ ਦੇ 3-3 ਰੂਪ ਕਲਪੇ ਹਨ, ਇਕ ਇਕ ਦੇ 3-3 ਰੂਪ ਹਨ। ਸੋ ਏਦਾਂ 63 ਭੇਦ ਉਸ ਦੇ ਮੰਨੇ ਸਨ। ਝਗੜਾ ਚੱਲ ਰਿਹਾ ਸੀ। ਸਤਿਗੁਰੂ ਜੀ ਨੇ ਏਕਾ ਲਾ ਕੇ ਓਅੰਕਾਰ ਤੋਂ ਪ੍ਰਥਮ ਇਸ ਝਗੜੇ ਨੂੰ ਨਿਬੇੜਿਆ ਕਿ ਵਾਸਤਵ ਵਿਚ ਪ੍ਰਭੂ ਇਕ ਹੀ ਹੈ। ਜਿਵੇਂ ਵੱਖ ਵੱਖ ਬੋਲੀਆਂ ਵਿਚ ਵੱਖ ਵੱਖ ਦੇਸ਼ਾਂ ਵਿਚ ਇਕ ਚੀਜ਼ ਦੇ ਵੱਖਰੇ ਵੱਖਰੇ ਨਾਮ ਹਨ, ਤਿਵੇਂ ਜਿੰਨੇ ਵੀ ਪਰਮਾਤਮਾ ਦੇ ਪੁੱਤਰ ਹਨ, ਸੰਤ ਮਹਾਤਮਾ ਜਗਿਆਸੂ ਗੁਰਸਿੱਖ, ਉਹ ਆਪਣੀ ਆਪਣੀ ਧਾਰਨਾ ਨਾਲ ਪਰਮਾਤਮਾ ਦੇ ਵੱਖਰੇ ਵੱਖਰੇ ਨਾਮ ਰੱਖੀ ਬੈਠੇ ਹਨ, ਅਗਾਮੀ ਰੱਖਦੇ ਰਹਿਣਗੇ। ਕਿਸੇ ਵੀ ਨਾਮ ਨਾਲ ਉਸ ਨੂੰ ਯਾਦ ਕਰੋ, ਉਸ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਮ ਤਾਂ ਬੇਅੰਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿਚ ਹੀ ਮੌਜੂਦ ਹਨ। ਹਰੀ ਹੈ, ਰਾਮ ਹੈ, ਗੋਬਿੰਦ ਹੈ, ਨਾਰਾਇਣ ਹੈ, ਪ੍ਰਭੂ ਹੈ। ਸਹੰਸਰ ਨਾਮੇ ਵਿਚ ਵੀ ਬੇਅੰਤ ਨਾਮ ਆਏ ਹਨ। ਸਿੱਖਾਂ ਨੇ ਪ੍ਰਾਰਥਨਾ ਕੀਤੀ, ਮਹਾਰਾਜ ਅਸੀਂ ਕਿਹੜੇ ਨਾਮ ਨਾਲ ਉਸ ਨੂੰ ਯਾਦ ਕਰੀਏ? ਤਾਂ ਪੰਚਮ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਕਿ ਜੋ ਭਾਈ ਤੁਹਾਨੂੰ ਗੁਰੂ ਤੋਂ ਨਾਮ ਮਿਲਿਆ ਹੈ, ਉਸ ਨਾਮ ਨਾਲ ਉਸ ਨੂੰ ਯਾਦ ਕਰੋ। ਉਸ ਨਾਮ ਨੂੰ ਉਹ ਹੀ ਜਾਣ ਸਕਦਾ ਹੈ ਜੋ ਗੁਰੂ ਵਾਲਾ ਹੋਵੇ, ਅਤੇ ਉਸੇ ਦਾ ਹੀ ਉਹ ਜਪਿਆ ਹੋਇਆ ਨਾਮ ਪ੍ਰਭੂ ਤੱਕ ਪਹੁੰਚਾਉਣ ਲਈ ਕਾਰਗਰ ਹੈ। ਦੂਸਰੇ ਮਨੁੱਖ ਵੀ ਜਪ ਲੈਣ, ਨੁਕਸਾਨ ਤਾਂ ਕੋਈ ਨਹੀਂ, ਪਰ ਸੰਪੂਰਨ ਲਾਭ ਪ੍ਰਾਪਤ ਨਹੀਂ ਹੋਵੇਗਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਕਾਲ ਪੁਰਖ ਨਾਲ ਜੁੜ ਕੇ ਜਗਤ ਜੀਵਾਂ ਦੀ ਕਲਿਆਣ ਵਾਸਤੇ ਜੋ 4 ਅੱਖਰਾਂ ਦਾ ਗੁਰਮੰਤਰ ਦਿੱਤਾ ਹੈ, ਭਾਈ ਗੁਰਦਾਸ ਜੀ ਨੇ ਇਸ ਨੂੰ ਸਪਸ਼ਟ ਕਰ ਦਿੱਤਾ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਧੰਨ ਗੁਰਮੁਖ ਹਨ ਜਿਨ੍ਹਾਂ ਨੇ ਇਸ ਨਾਮ ਨੂੰ ਜਪਿਆ ਹੈ ਅਤੇ ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰ ਲਿਆ। ਇਸ ਦੀ ਬੜੀ ਲੰਬੀ ਵਿਆਖਿਆ ਹੈ। ਇਕ ਓਅੰਕਾਰ ਦੇ ਵਿਚ ਵਾਹਿਗੁਰੂ ਲੁਕਿਆ ਹੋਇਆ ਹੈ, ਪ੍ਰਗਟ ਨਹੀਂ ਗੋਜ ਰੂਪ ਵਿਚ। ਮੂਲ ਮੰਤਰ ਜਿਹੜਾ ਹੈ ਉਹਦੇ ਵਿਚ ਹੀ ਵਾਹਿਗੁਰੂ ਗੁਰਮੰਤਰ ਹੈ। ਵਾਹਿਗੁਰੂ ਗੁਰਮੰਤਰ ਦਾ ਜਪ ਅਤੇ ਮੂਲ ਮੰਤਰ ਦਾ ਜਪ ਪ੍ਰਭੂ ਨੂੰ ਪ੍ਰਗਟ ਕਰਨ ਵਿਚ ਬੜੇ ਸਹਾਇਕ ਹਨ। ਇਨਾ ਦਾ ਜਪ ਮਹਾਂਪੁਰਸ਼ ਕਰਦੇ ਆਏ ਹਨ, ਹੁਣ ਵੀ ਕਰਦੇ ਨੇ, ਅਗਾਂਹ ਵੀ ਕਰਦੇ ਰਹਿਣਗੇ। ਉਸ ਮੰਗਲ ਨੂੰ ਛੋਟਾ ਕਰਕੇ ਗੁਰੂ ਅਰਜਨ ਦੇਵ ਜੀ ਨੇ ਇਕ ਓਅੰਕਾਰ ਸਤ ਸਦੈਵੀ ਰਹਿਣ ਵਾਲਾ ਤਿੰਨ ਕਾਲ ਆਬਾਦ ਰੂਪ ਅਤੇ ਅਖੀਰ ਤੇ ਆਇਆ ਗੁਰਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇਹਨੂੰ ਕਹਿੰਦੇ ਕੜਾਏ ਕੁੰਡਲ ਨਿਆਏ। ਨਿਆਏ ਕਈ ਹਨ ਜਿਨ੍ਹਾਂ ਵਿਚੋਂ ਜਿਵੇਂ ਦਿੱਲੀ ਦੀਪਕ ਨਿਆਏ ਹੈ, ਕੜਾਏ ਕੁੰਡਲ ਨਿਆਏ ਹੈ। ਕੜਾਈ ਦੇ ਦੋ ਕੁੰਡਿਆਂ ਤੋਂ ਪਕੜ ਕੇ ਕੜਾਈ ਨੂੰ ਚੁੱਲੇ ਤੋਂ ਹੇਠਾਂ ਲਾ ਲਈਦਾ। ਇਸੇ ਤਰ੍ਹਾਂ ਇਸ ਮੂਲ ਮੰਤਰ ਦਾ ਮੁੱਢ ਇਕ ਓਅੰਕਾਰ ਸਤ ਅਤੇ ਅੰਤ ਗੁਰਪ੍ਰਸਾਦ ਨੂੰ ਇਕੱਠਿਆਂ ਕਰ ਦਿੱਤਾ ਤੇ ਬਣ ਗਿਆ ਸਤਿਗੁਰ ਪ੍ਰਸਾਦ। ਸਤ ਸ਼ਬਦ ਪਹਿਲੇ ਦਾ ਹੈ, ਗੁਰਬਾਦ ਦਾ ਹੈ, ਬਾਕੀ ਦਾ ਸਾਰਾ ਮੂਲ ਮੰਤਰ ਵੀ ਇਹਦੇ ਵਿਚ ਹੀ ਆ ਜਾਂਦਾ। ਇੰਨੇ ਹੀ ਮੂਲ ਮੰਤਰ ਦਾ ਕੋਈ ਪ੍ਰਾਣੀ ਅਭਿਆਸ ਕਰ ਲਵੇ ਤੇ ਇਹਦੇ ਨਾਲ ਹੀ ਉਹਦਾ ਪਾਰ ਉਤਾਰਾ ਹੋ ਸਕਦਾ ਹੈ। ਬੀਜ ਮੰਤਰ ਸਰਬ ਕੋ ਗਿਆਨ, ਇਕ ਓਅੰਕਾਰ ਜਿਹੜਾ ਸ਼ਬਦ ਹੈ ਇਹ ਬੀਜ ਮੰਤਰ ਹੈ। ਇਕੱਲੇ ਇਕ ਓਅੰਕਾਰ ਦਾ ਹੀ ਅਭਿਆਸ ਕਰਦਾ ਰਹੇ, ਘੱਟ ਤੋਂ ਘੱਟ ਇਕ ਵਰਾ ਤੇ ਕਰੇ ਨਾ। ਅਸੀਂ ਚਾਹੁੰਦੇ ਹਾਂ ਵੀ ਅੱਠਾਂ ਦਿਨਾਂ ਚ ਬ੍ਰਹਮ ਗਿਆਨੀ ਬਣ ਜਾਈਏ। ਇਹਦੇ ਇਕ ਇਕ ਸਬਕ ਨੂੰ ਸਾਲਾਂ ਬੱਧੀ ਪਕਾਉਣਾ ਪੈਂਦਾ ਹੈ। ਇਕ ਓਅੰਕਾਰ ਕਰਨ ਦੀ ਉਚਾਰਨ ਦਾ ਸ਼ੁੱਧ ਢੰਗ ਸਿੱਖ ਕੇ ਫੇਰ ਇਸ ਦਾ ਵਾਰ ਵਾਰ ਜਪ ਕਰਨ ਨਾਲ ਗੁਰੂ ਨਾਨਕ ਦੇਵ ਦੀ ਪ੍ਰਸੰਨਤਾ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਦੇ ਰਾਹੀਂ ਇਹ ਮੰਤਰ ਸਾਨੂੰ ਮਿਲਿਆ, ਆਇਆ ਅਕਾਲ ਪੁਰਖ ਵਾਹਿਗੁਰੂ ਦੇ ਦੇਸ਼ ਵਿਚੋਂ ਹੈ। ਧੰਨ ਗੁਰੂ ਨਾਨਕ ਦੇਵ ਜੀ ਸੱਚਖੰਡ ਵਿਚੋਂ ਲਿਆਏ ਹਨ। ਜਿਨ੍ਹਾਂ ਜਿਨ੍ਹਾਂ ਜੀਵਾਂ ਨੂੰ ਇਹ ਮੰਤਰ ਦੀ ਦਾਤ ਮਿਲ ਗਈ, ਸੰਸਾਰ ਸਾਗਰ ਤੋਂ ਪਾਰ ਹੋ ਗਏ। ਇਕ ਵਾਹਿਗੁਰੂ ਹੈ, ਓਅੰਕਾਰ ਕਹੀਏ, ਜਿਸ ਤੋਂ ਸਾਰਾ ਜਗਤ ਪ੍ਰਗਟ ਹੋਇਆ ਹੈ। ਉਚਾਰਨ ਕੀਤਿਆਂ ਹੀ ਰੱਖਿਆ ਕਰਦਾ ਹੈ, ਕੋਈ ਵੀ ਇਹਦਾ ਉਚਾਰਨ ਕਰੇ। ਸਤ ਕਹੀਏ ਸਦੈਵੀ ਹੈ। ਗੁਰ ਗੋ ਨਾਮ ਹਨੇਰੇ ਦਾ ਹੈ, ਰੂਹ ਨਾਮ ਪ੍ਰਕਾਸ਼ ਦਾ ਹੈ। ਜੋ ਅਗਿਆਨਤਾ ਦਾ ਹਨੇਰਾ ਮੇਟ ਕੇ ਗਿਆਨ ਕਰਵਾ ਦੇਵੇ ਸੋ ਕਹੀਏ ਗੁਰੂ। ਗੁਰੂ ਕਈ ਤਰ੍ਹਾਂ ਦੇ ਹਨ। ਕਿਸੇ ਕੋਲੋਂ ਊੜਾ ਐੜਾ ਜਾਂ ਅੰਗਰੇਜ਼ੀ ਦੇ ਅੱਖਰ ਸਿੱਖੋ, ਉਹ ਵੀ ਗੁਰੂ। ਜਿਹਦੇ ਕੋਲੋਂ ਹਲ ਵਾਹੁਣਾ ਸਿੱਖੋ, ਦੁਕਾਨ ਕਰਨੀ ਸਿੱਖੋ, ਅਗਲਾ ਕਹਿੰਦਾ ਵੀ ਤੂੰ ਇਹ ਗੁਰ ਚੰਗਾ ਸਿੱਖਿਆ। ਕਿਸੇ ਤੋਂ ਵੀ ਕੋਈ ਸਮਤ ਲੈਣੀ, ਉਸ ਨੂੰ ਪੁਰਾਣੇ ਸਮੇਂ ਅੰਦਰ ਲੋਕ ਗੁਰੂ ਕਹਿੰਦੇ ਸਨ। ਗੁਰਮਤ ਦੀ ਧਾਰਨਾ ਅਨੁਸਾਰ ਗੁਰੂ ਦੇ ਸਿੱਖ ਦਾ ਅੱਜ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਅਤੇ 10 ਪਾਤਸ਼ਾਹੀਆਂ ਹਨ। ਇਨ੍ਹਾਂ 11 ਦੀ ਪੂਜਾ, ਸਰਬਲੋ ਦੇ ਵਿਚ 12 ਗੁਰੂ ਲਿਖੇ ਨੇ, ਉਥੇ 11ਵਾਂ ਗੁਰੂ ਖਾਲਸੇ ਨੂੰ ਲਿਖਿਆ ਹੈ। ਚਮਕੌਰ ਵਿਚ 5 ਪਿਆਰਿਆਂ ਨੂੰ ਗੁਰਿਆਈ ਦਿੱਤੀ ਹੈ। ਖਾਲਸਾ ਗੁਰੂ ਹੈ, ਗੁਰੂ ਖਾਲਸਾ ਕਰੂ ਮੈਂ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ। ਖਾਲਸਾ ਵੀ ਗੁਰੂ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਵੀ ਗੁਰੂ ਹਨ। ਏਦਾਂ 12 ਦੀ ਗਿਣਤੀ ਆਈ ਹੈ। ਜਗਤ ਵਿਚ 10 ਹੀ ਗੁਰੂ ਪ੍ਰਚਾਰੇ ਗਏ ਹਨ, ਦੇਹਧਾਰੀ ਗੁਰੂ 10 ਹਨ ਅਤੇ ਸ਼ਬਦਾਵਤਾਰ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਖਾਲਸਾ ਵੀ ਤਾਂ ਦੇਹਧਾਰੀ ਹੀ ਹੈ। ਜਿਹੜੇ 5 ਜਿਉਂਦੇ ਨੇ ਉਨ੍ਹਾਂ ਕੋਲੋਂ ਹੀ ਅੰਮ੍ਰਿਤ ਲਿਆ ਜਾਂਦਾ ਹੈ, ਮਰਿਆਂ ਕੋਲੋਂ ਨਹੀਂ। ਭਾਵੇਂ ਉਨ੍ਹਾਂ ਦੀ ਸ਼ਕਤੀ ਸਦੀਵ ਕਾਲ ਲਈ ਅਮਰ ਹੈ, ਇਹ ਮਰਿਆਦਾ ਗੁਰੂ ਦਸਮ ਪਾਤਸ਼ਾਹ ਜੀ ਨੇ ਬਣਾਈ ਹੈ। ਗੋ ਨਾਮ ਹਨੇਰੇ ਦਾ ਹੈ, ਜਿਹੜਾ ਅੰਧਕਾਰ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦੇਵੇ ਸੋ ਕਹੀਏ ਗੁਰੂ। ਪ੍ਰਸਾਦ ਕਹੀਏ ਕਿਰਪਾ। ਉਨ੍ਹਾਂ 5 ਵਿਚੋਂ ਜੇ ਕਿਸੇ ਉਤੇ ਕਿਰਪਾ ਹੋ ਜਾਵੇ ਤ ਤਾਂ ਉਸ ਦਾ ਬੇੜਾ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ। ਰਾਗ ਗੌੜੀ ਮਹੱਲਾ ਨਾਵਾਂ। ਗੌੜੀ ਰਾਗ ਵਿਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਫਰਮਾਉਂਦੇ ਹਨ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਬੇਅੰਤ ਸੰਤ ਮੰਡਲੀਆਂ ਰਹਿੰਦੀਆਂ ਨੇ। ਗੁਰੂ ਜੀ ਅੱਜ ਕੱਲ ਵਰਗੇ ਸਿੱਖਾਂ ਵਾਂਗੂ ਨਫ਼ਰਤ ਨਹੀਂ ਸਨ ਕਰਦੇ ਵੀ ਇਹ ਕਿਹੋ ਜਿਹੇ ਬੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਜੋ ਵੀ ਸ਼ਰਧਾ ਨਾਲ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਆਉਂਦਾ ਹੈ ਉਸ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਂਹ ਪਕੜਦੇ ਹਨ, ਉਸ ਨੂੰ ਗੁਰਮਤ ਦਾ ਉਪਦੇਸ਼ ਦ੍ਰਿੜ ਕਰਵਾਉਂਦੇ ਹਨ, ਸੰਸਾਰ ਸਮੁੰਦਰ ਤੋਂ ਪਾਰ ਕਰਦੇ ਹਨ। ਕਈ ਲੋਕ ਇਸ ਗੱਲ ਦੇ ਉੱਤੇ ਸ਼ੰਕਾ ਵੀ ਕਰਦੇ ਨੇ ਕਿ ਦੇਖੋ ਜੀ ਪਹਿਲੇ ਗੁਰੂ ਕਿਹੜੀ ਰਹਿਤ ਰੱਖਦੇ ਸੀ, ਇਹ ਤੇ ਦਸਵੇਂ ਪਾਤਸ਼ਾਹ ਦੇ ਟਾਈਮ ਤੋਂ ਹੀ ਗੱਲ ਚੱਲੀ ਨਾ, ਤੇ ਉਨ੍ਹਾਂ ਦੇ ਵੀ ਅਨੇਕਾਂ ਸਿੱਖ ਹੋਏ ਨੇ ਪਹਿਲੇ ਗੁਰੂਆਂ ਦੇ, ਪੰਜਵੇਂ ਪਾਤਸ਼ਾਹ ਜੀ ਦੇ, ਤੇ ਉਨ੍ਹਾਂ ਦਾ ਵੀ ਸੰਸਾਰ ਤੋਂ ਬੇੜਾ ਪਾਰ ਹੋਇਆ ਹੈ। ਕਈਆਂ ਦੇ ਘਰਾਂ ਵਿਚ ਸਿੱਖੀ ਚਲੀ ਆਉਂਦੀ ਗੁਰੂ ਨਾਨਕ ਸਾਹਿਬ ਤੋਂ। ਇਸੇ ਪ੍ਰਕਾਰ ਗੁਰੂ ਬਾਕੀ ਜਿੰਨੀਆਂ ਪਾਤਸ਼ਾਹੀਆਂ ਹੋਈਆਂ ਨੇ, ਗਰੀਬ ਨਵਾਜ ਪਾਤਸ਼ਾਹ ਜੀ ਦਾ ਰਾਜ ਜਿਉਂ ਜਿਉਂ ਰਾਜਾ ਬਦਲਦਾ ਹੈ, ਜਿਸਾ ਜਿਹੜਾ ਰਾਜਾ ਗੱਦੀ ਤੇ ਬਵੇ ਉਸੇ ਦਾ ਹੁਕਮ ਹਾਸਲ ਚੱਲਦਾ ਹੈ। ਕਾਨੂੰਨ ਕਈ ਅੰਗਰੇਜ਼ਾਂ ਦੇ ਬਣੇ ਹੋਏ ਵੀ ਅੱਜ ਇੰਡੀਆ ਵਿਚ ਚੱਲ ਰਹੇ ਨੇ, ਕਾਨੂੰਨ ਕਈ ਮੁਗਲਾਂ ਦੇ ਸਮੇਂ ਦੇ ਵੀ ਅਜੇ ਤੱਕ ਚੱਲ ਰਹੇ ਨੇ, ਸਮੇਂ ਅਨੁਸਾਰ ਉਹਦੇ ਵਿਚ ਸੋਧ ਵੀ ਕੀਤੀ ਗਈ ਹੈ। ਇਸੇ ਪ੍ਰਕਾਰ ਵੱਖ ਵੱਖ ਅਸਥਾਨਾਂ ਤੇ ਜਿਹੜੇ ਜਿਹੜੇ ਸਥਾਨ ਬਣੇ ਹਨ ਉਨ੍ਹਾਂ ਵਿਚ ਮਹਾਂਪੁਰਸ਼ਾਂ ਨੇ ਜੈਸੀ ਜੈਸੀ ਲੋੜ ਸਮਝੀ ਤਿਵੇਂ ਤਿਵੇਂ ਮਰਿਆਦਾ ਬਣਾਈ, ਉਹ ਮਰਿਆਦਾ ਅਜੇ ਵੀ ਚੱਲ ਰਹੀ ਹੈ। ਵੱਖ ਵੱਖ ਥਾਵਾਂ ਦੀ ਮਰਿਆਦਾ ਵੱਖ ਵੱਖ ਢੰਗਾਂ ਨਾਲ ਅੱਜ ਵੀ ਜਾ ਕੇ ਦੇਖੀ ਜਾ ਸਕਦੀ ਹੈ। ਸ੍ਰੀ ਸ਼ੀਸ਼ਗੰਜ ਸਾਹਿਬ ਸੁਖਮਣੀ ਦਾ ਪਾਠ ਹੁੰਦਾ, ਬੇਅੰਤ ਸੰਗਤ ਹੁੰਦੀ ਹੈ, ਉਹਦੇ ਬਾਅਦ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਜਿੱਥੇ ਭਗਤੀ ਤੇ ਸ਼ਕਤੀ ਨੂੰ ਸਤਿਗੁਰੂ ਨੇ ਇਕੱਠਿਆਂ ਕੀਤਾ, ਸ੍ਰੀ ਹਰਿਮੰਦਰ ਸਾਹਿਬ ਜੋ ਸਮਗਰ ਦੁਨੀਆਂ ਦੇ ਸਾਰੇ ਲੋਕਾਂ ਦਾ ਇਕੱਠਾ ਧਰਮ ਸਥਾਨ ਹੈ, ਅਕਾਲ ਤਖ਼ਤ ਕੇਵਲ ਅੰਮ੍ਰਿਤਧਾਰੀ ਗੁਰਸਿੱਖਾਂ ਦੀ ਪੂਜਨਯੋਗ ਸਨਮਾਨਯੋਗ ਜਗ੍ਹਾ ਹੈ ਜਿੱਥੋਂ ਅੰਮ੍ਰਿਤ ਮਿਲ ਸਕਦਾ। ਅਕਾਲ ਤਖ਼ਤ ਤੋਂ ਅੰਮ੍ਰਿਤ ਛਕ ਕੇ ਉਹਦੀਆਂ ਰਹਿਤਾਂ ਕੁਝ ਹੋਰ ਨੇ ਤੇ ਹਰਿਮੰਦਰ ਸਾਹਿਬ ਤੋਂ ਨਾਮ ਦਾ ਅੰਮ੍ਰਿਤ ਬਾਣੀ ਦਾ ਅੰਮ੍ਰਿਤ ਵਰਸਦਾ ਹੈ। ਸਰੋਵਰ ਵਿਚ ਵੀ ਅੰਮ੍ਰਿਤ ਹੈ ਪਰ ਉਸ ਦੇ ਗੁਣ ਕੁਝ ਹੋਰ ਹਨ, ਉਧਰ ਕੁਝ ਹੋਰ ਗੁਣ ਹਨ। ਇਨ੍ਹਾਂ ਗੱਲਾਂ ਨੂੰ ਕਾਫ਼ੀ ਵਿਚਾਰਨਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਫਰਮਾਉਂਦੇ ਹਨ, ਸੰਤ ਮੰਡਲੀ ਨੂੰ ਉਪਦੇਸ਼ ਦਿੰਦੇ ਨੇ, ਸਾਧੋ ਸਾਧੋ ਸਾਧ 300 ਸਾਧ ਸਤਿਗੁਰੂ ਜੀ ਦੇ ਪਾਸ ਰਹਿੰਦਾ ਸੀ ਜੋ ਦਸਮ ਪਾਤਸ਼ਾਹ ਦੇ ਪਾਸ ਵੀ ਰਿਹਾ। ਭਗਾਣੀ ਦੇ ਯੁੱਧ ਦੇ ਸਮੇਂ ਇਨ੍ਹਾਂ ਦੀ ਜਦੋਂ ਪਰਖ ਹੋਈ ਤੇ ਦੌੜ ਗਏ, ਇੱਕ ਹੀ ਰਹਿ ਗਿਆ 300 ਚੋਂ। ਮਾਮੇ ਕਿਰਪਾਲ ਚੰਦ ਨੂੰ ਗੁਰੂ ਜੀ ਨੇ ਹੁਕਮ ਕਰ ਦਿੱਤਾ ਕਿ ਕੱਲ ਨੂੰ ਭਗਾਣੀ ਦਾ ਯੁੱਧ ਹੈ ਤੇ ਇਨ੍ਹਾਂ ਮਹਾਂਪੁਰਸ਼ਾਂ ਨੂੰ ਬੇਨਤੀ ਕਰੋ ਵੀ ਸਾਰੇ ਤਿਆਰੀ ਕਰਕੇ ਕੱਲ ਨੂੰ ਖੜੇ ਹੋ ਜਾਣ, ਇਹ ਖਲੋਤੇ ਹੀ ਦਿਸਣਗੇ ਤੇ ਦੁਸ਼ਮਣ ਨੂੰ ਪਤਾ ਲੱਗੂ ਵੀ ਇਨ੍ਹਾਂ ਵੱਲ ਵੀ ਹੈ ਨ ਕੋਈ। ਪਰ ਉਨ੍ਹਾਂ ਨੇ ਕਿਹਾ ਸਾਡਾ ਕੰਮ ਨਿੱਤ ਪੱਕੀ ਰਸੋਈ ਖਾਣੀ, ਰੱਬ ਦੀ ਬੰਦਗੀ ਕਰਨੀ, ਲੜਨਾ ਸਾਡਾ ਕੰਮ ਨਹੀਂ। ਰਾਤੋ ਰਾਤ ਸਾਰੇ ਨੱਸ ਗਏ, ਇਕ ਰਹਿ ਗਿਆ ਉਨ੍ਹਾਂ ਦਾ ਗੁਰੂ ਮਹੰਤ ਕਿਰਪਾਲ ਦਾਸ, ਜਿਸ ਦਾ ਵਿਚਿੱਤਰ ਨਾਟਕ ਵਿਚ ਬਕਾਇਦਾ ਵਰਣਨ ਆਇਆ ਹੈ। ਸਤਿਗੁਰੂ ਜੀ ਨੂੰ ਅੰਮ੍ਰਿਤ ਵੇਲੇ ਖ਼ਬਰ ਲੱਗੀ ਕਿ ਸਾਧੂ ਤੇ ਸਾਰੇ ਨੱਸ ਗਏ। ਮਹਾਰਾਜ ਨੇ ਕਿਹਾ ਕੋਈ ਵੀ ਨਹੀਂ ਰਿਹਾ? ਨਹੀਂ ਮਹਾਰਾਜ, ਇਕ ਰਹਿ ਗਿਆ ਉਨ੍ਹਾਂ ਦਾ ਮਹੰਤ। ਕਹਿੰਦੇ ਚਲੋ, ਸਾਧਾਂ ਦੀ ਜੜ ਰਹਿ ਗਈ। ਸਦਕੇ ਕਿਰਪਾਲ ਦਾਸ ਨੂੰ ਗੁਰਦੇਵ ਨੇ ਸਿਰੋ ਭਾਵ ਦੇ ਕੇ 500 ਰੁਪਈਆ ਦੇ ਕੇ ਕਿਹਾ, ਮਹਾਂਪੁਰਸ਼ੋ ਤੁਸੀਂ ਹੁਣ ਜਾਓ, ਤੁਸੀਂ ਰਹਿ ਗਏ ਸਾਡਾ ਮਨ ਪ੍ਰਸੰਨ ਹੈ ਪਰ ਜਾਓ ਜਾ ਕੇ ਆਪਣੇ ਚੇਲਿਆਂ ਨੂੰ ਸਾਂਭੋ। ਕਿਰਪਾਲ ਦਾਸ ਨੇ ਕਿਹਾ ਨਹੀਂ ਮਹਾਰਾਜ ਮੈਂ ਤੁਹਾਨੂੰ ਛੱਡ ਕੇ ਨਹੀਂ ਜਾ ਸਕਦਾ, ਹੁਣ ਤੇ ਮੈਂ ਲੜਾਂਗਾ ਮਰਾਂਗਾ। ਗੁਰੂ ਨੇ ਐਸਾ ਬਲ ਭਰਿਆ ਮੈਦਾਨੇ ਜੰਗ ਵਿਚ ਜਦੋਂ ਗਏ ਨੇ ਕਿਰਪਾਲ ਦਾਸ ਜੀ, ਕਿਰਪਾਲ ਕੁਤਕੂ ਸੰਭਾਰੀ ਹਠੀ ਖਾਨ ਹਯਾਤ ਕੇ ਸੀਸ ਚਾੜੀ। ਹਯਾਤ ਖਾਨ ਦੇ ਸਿਰ ਵਿਚ ਲੂਣ ਘੋਟਣਾ ਮਾਰਿਆ ਸਾਧ ਨੇ, ਜੜਾਵਾਂ ਵਾਲੇ ਸਾਧ ਨੇ। ਜਿਸ ਵੇਲੇ ਲੂਣ ਘੋਟਣਾ ਵੱਜਾ ਤੇ ਉਸੇ ਵੇਲੇ ਮਟਕੀ ਵਾਂਗੂ ਸਿਰ ਫਿਸ ਗਿਆ। ਗੁਰੂ ਦੀਆਂ ਬੇਨਤ ਰਹਿਮਤਾਂ ਹੋਈਆਂ, ਖੁਸ਼ੀਆਂ ਹੋਈਆਂ। ਸੋ ਹੋਰ ਜਿਹੜੇ ਬੰਦਗੀ ਵਾਲੇ ਲੋਕ ਗੁਰੂ ਦੇ ਚਰਨਾਂ ਵਿਚ ਬੈਠੇ ਨੇ ਤੇ ਬਾਹਰੋਂ ਆਏ ਹੋਏ ਜਗਿਆਸੂ ਸਾਰਿਆਂ ਨੂੰ ਸਾਂਝਾ ਉਪਦੇਸ਼ ਕਰਦੇ ਨੇ ਸਤਿਗੁਰੂ ਜੀ। ਸਾਧੋ ਮਨ ਕਾ ਮਾਨ ਤਿਆਗੋ। ਪਹਿਲੇ ਤੇ ਮਾਇਆ ਤਿਆਗਣੀ ਬੜੀ ਔਖੀ ਹੈ, ਕਹਿਣ ਮਾਤਰ ਤੇ ਅਸੀਂ ਰੋਜ਼ ਹੀ ਕਹਿੰਦੇ ਹੇ ਸਤਿਗੁਰਾ ਤਨ ਮਨ ਤਨ ਸਭ ਕੁਝ ਤੇਰਾ, ਤੇ ਜੇ ਕੋਈ ਮੰਗ ਲਵੇ ਤੇ ਦੇਣ ਨੂੰ ਤਿਆਰ ਨਹੀਂ ਹੁੰਦੇ। ਆ ਪਿਛਲੀ ਵੀਕ ਦੇ ਅੰਦਰ ਹੀ ਇਕ ਬੜਾ ਤਕੜਾ ਗੁਰਸਿੱਖ ਦਾਸ ਨੂੰ ਘਰ ਲੈ ਕੇ ਗਿਆ। ਉਹਦੀ ਘਰਵਾਲੀ ਨੇ ਵੀ ਬੜੇ ਪਿਆਰ ਨਾਲ ਲੰਗਰ ਛਕਾਇਆ ਤੇ ਕਹਿਣ ਲੱਗੇ ਜੀ ਸਾਨੂੰ ਨਾਮ ਦਾਨ ਬਖਸ਼ੋ। ਅਜੇ ਉਹਦੇ ਘਰ ਵਾਲਾ ਰੋਜ਼ ਡੇਢ ਵਜੇ ਉੱਠਦਾ ਤੇ ਉੱਠ ਕੇ ਅਸਕਰ ਕੁਝ ਨਾ ਕੁਝ ਤੇ ਕਰਦਾ ਹੀ ਆ ਨਾ, ਨਾਮ ਜਪਦਾ ਹੀ ਆ, ਬਾਣੀ ਪੜਦਾ ਹੀ ਆ, ਪਰ ਫਿਰ ਵੀ ਲੋਕਾਂ ਦਾ ਇਕ ਐਸਾ ਸੁਭਾਅ ਜਿਹਾ ਬਣਿਆ ਹੋਇਆ ਵੀ ਜਿਹੜਾ ਆਵੇ ਉਹਦੇ ਤੋਂ ਕੁਝ ਨਾ ਕੁਝ ਮੰਗਣਾ। ਤੇ ਜਿਸ ਵੇਲੇ ਮੈਂ ਕਿਹਾ ਵੀ ਚੰਗਾ ਇਕ ਮਹੀਨਾ ਫਿਰ ਚਲੋ ਸਾਡੇ ਨਾਲ ਹੀ ਚਲੇ ਚਲੋ ਉਥੇ ਸੱਚਖੰਡ ਹਜੂਰ ਸਾਹਿਬ ਕਰ ਆਓ ਜਪ ਤਪ, ਨਾਲੇ ਕੋਈ ਸੇਵਾ ਟਹਿਲ ਕਰ ਆਓ, ਤੁਹਾਡੀ ਮਾਇਆ ਵੀ ਸਫਲ ਹੋਊ, ਤੁਹਾਡਾ ਤਨ ਵੀ ਤੁਹਾਡਾ ਮਨ ਵੀ। ਇਹ ਤਿੰਨ ਚੀਜ਼ਾਂ ਦੀ ਸ਼ਰਤ ਲਾਈ ਗੁਰੂ ਨੇ ਵੀ ਪਹਿਲਾਂ ਤਿੰਨ ਚੀਜ਼ਾਂ ਮੈਨੂੰ ਦੇਣੀਆਂ ਪੈਣਗੀਆਂ, ਫੇਰ ਮੈਂ ਤੁਹਾਨੂੰ ਕੁਝ ਦੇਵਾਂਗਾ। ਤਾਂ ਫਿਰ ਅੱਗੋਂ ਕੋਈ ਹਾਂ ਵਿਚ ਜਵਾਬ ਨਹੀਂ। ਅੱਛਾ ਜੀ ਅਜੇ ਤੇ ਕੰਮਾਂ ਤੇ ਜਾਣੇ, ਜਦੋਂ ਵਿਹਲੇ ਹੋਵਾਂਗੇ ਉਦੋਂ ਆ ਜਾਵਾਂਗੇ। ਹੁਣ ਮਨੁੱਖ ਚਾਹੁੰਦਾ ਵੀ ਰੱਬ ਮਿਲ ਜਾਵੇ ਮੈਨੂੰ, ਪਰ ਜਦੋਂ ਮੈਂ ਵਿਹਲਾ ਹੋਊਂਗਾ ਉਦੋਂ ਇਸ ਬੰਨੇ ਲੱਗੂੰਗਾ। ਧਨ ਕਮਾਉਣ ਵਾਸਤੇ ਅਸੀਂ ਨਹੀਂ ਸੋਚਦੇ ਵੀ ਜਦੋਂ ਵਿਹਲੇ ਹੋਵਾਂਗੇ ਉਦੋਂ ਕੰਮ ਕਰ ਲਵਾਂਗੇ, ਉਦੋਂ ਅਸੀਂ ਹੋਰ ਕੰਮ ਛੱਡ ਕੇ ਤੇ ਆਪਣੇ ਸਮੇਂ ਸਿਰ ਜਾ ਕੇ ਡਿਊਟੀ ਤੇ ਹਾਜ਼ਰ ਹੁੰਦੇ ਹਾਂ, ਤਾਂ ਜਾ ਕੇ ਚਾਰ ਕੌਡੀਆਂ ਮਿਲਦੀਆਂ ਨੇ। ਗੁਰੂ ਨਾਨਕ ਸਾਹਿਬ ਜੀ ਨੇ ਤੇ ਸਾਨੂੰ ਬੜਾ ਸੌਖਾ ਰਾਹ ਦੱਸਿਆ, ਕੋਈ ਤੁਰੇ ਜਾਂ ਨਾ ਤੁਰੇ, ਘਰ ਵਿਚ ਰਹਿੰਦਿਆਂ ਕੰਮ ਕਾਰ ਕਰਦਿਆਂ 24 ਘੰਟਿਆਂ ਦੇ ਸਮੇਂ ਵਿਚੋਂ ਕੁਝ ਸਮਾਂ ਗੁਰੂ ਪਰਮੇਸ਼ਰ ਦੇ ਨਿਵਿਤ ਕੱਢਣਾ। ਜਿਵੇਂ ਤੁਸੀਂ ਸਾਧ ਸੰਗਤ ਵਿਚ ਹੀ ਆਉਂਦੇ ਹੋ, ਇਹ ਸਾਰਿਆਂ ਤੋਂ ਪਹਿਲਾ ਲੈਸਨ ਹੈ। ਜਿਹੜਾ ਸਿੱਖ ਸੰਗਤ ਹੀ ਨਹੀਂ ਕਰਦਾ ਉਹਨੂੰ ਕੀ ਸੋਝੀ ਪੈਣੀ ਪਰਮਾਰਥ ਦੀ ਤੇ ਗੁਰੂ ਦੀ। ਇਸ ਕਰਕੇ ਜਿੰਨੇ ਗੁਰਦੁਆਰੇ ਧਰਮਸ਼ਾਲਾ ਗੁਰੂ ਜੀ ਨੇ ਬਣਵਾਈਆਂ ਉਹ ਇਸ ਵਾਸਤੇ ਬਣਾਈਆਂ ਕਿ ਇੱਥੇ ਸਾਧ ਸੰਗਤ ਹੋਵੇ, ਕਥਾ ਅਤੇ ਕੀਰਤਨ ਦੋ ਸਾਧਨ ਹਨ ਸ਼੍ਰੋਮਣੀ ਪ੍ਰਭੂ ਦੇ ਮਿਲਾਪ ਦੇ, ਜਿਨ੍ਹਾਂ ਵਿਚ ਕਥਾ ਇਕ ਭਗਤੀ ਹੈ ਇਕ ਕੀਰਤਨ ਹੈ। ਅਗਾਂਹ ਜਾ ਕੇ ਦੋਵੇਂ ਇਕੱਠੇ ਹੋ ਜਾਂਦੇ ਨੇ ਕੀਰਤਨ ਭਗਤੀ। ਕੀਰਤਨ ਭਗਤੀ ਵਿਚ ਕੀਰਤਨ ਵੀ ਆ ਜਾਂਦਾ, ਕਥਾ ਵੀ ਆ ਜਾਂਦੀ ਹੈ। ਪ੍ਰਭੂ ਦੀ ਕੀਰਤੀ ਗਾਉਣੀ ਹੈ, ਕਿਸੇ ਵੀ ਢੰਗ ਨਾਲ ਗਾਓ। ਕੀਰਤੀ ਕਰਦਿਆਂ ਕਰਦਿਆਂ ਪ੍ਰਮਾਤਮਾ ਰੀਝਦਾ ਹੈ, ਉਹ ਹੋਰ ਕਿਸੇ ਗੱਲ ਤੇ ਰੀਝਦਾ ਹੀ ਨਹੀਂ। ਪ੍ਰਭੂ ਦੀ ਪ੍ਰਸੰਨਤਾ ਕੇਵਲ ਉਸ ਦੀ ਅਰਾਧਨਾ ਕਰਨ ਨਾਲ, ਉਸ ਦੀ ਸੇਵਾ ਟਹਿਲ ਕਰਨ ਨਾਲ, ਉਸ ਦਾ ਨਾਮ ਜਪਣ ਨਾਲ, ਉਸ ਦੀ ਮਹਿਮਾ ਗਾਉਣ ਨਾਲ ਹੁੰਦੀ ਹੈ। ਮਹਿਮਾ ਗਾਉਂਦਿਆਂ ਗਾਉਂਦਿਆਂ ਸਾਨੂੰ ਮਾਣ ਵੀ ਆ ਜਾਂਦਾ ਵੀ ਮੇਰੇ ਵਰਗਾ ਸਿੱਖ ਕਿਹੜਾ ਹੈ। ਤਾਂ ਸਤਿਗੁਰੂ ਜੀ ਉਨ੍ਹਾਂ ਸਾਧਾਂ ਨੂੰ ਵੇਖ ਕੇ ਉਪਦੇਸ਼ ਦਿੰਦੇ ਵੀ ਘਰ ਬਾਰ ਤੇ ਇਨ੍ਹਾਂ ਨੇ ਛੱਡਿਆ ਹੋਇਆ, ਧੀਆਂ ਪੁੱਤਾਂ ਦੇ ਤੇ ਮੱਥੇ ਨਹੀਂ ਲੱਗੇ ਜਦੋਂ ਦੇ ਆ ਗਏ ਨੇ। ਮਾਇਆ ਨੂੰ ਵੀ ਹੱਥ ਨਹੀਂ ਲਾਉਂਦੇ, ਬਹੁਤੇ ਅਤੀਤ ਹੀ ਸਦਾਉਂਦੇ ਨੇ, ਵਿਰਕਤ ਹਨ ਵੀ ਸਾਡਾ ਕੋਈ ਕੰਮ ਹੀ ਨਹੀਂ ਮਾਇਆ ਨਾਲ। ਕਈ ਐਸੇ ਮਹਾਤਮਾ ਅੱਜ ਵੀ ਨੇ ਜਿਹੜੇ ਧਨ ਨੂੰ ਹੱਥ ਨਹੀਂ ਲਾਉਂਦੇ, ਪਰ ਉਹ ਕਹਿੰਦੇ ਵੀ ਤੁਸੀਂ ਜੀ ਐਡਰੈਸ ਲੈ ਲਓ ਸਾਡੇ ਕੋਲ, ਸਿੱਧੀ ਮਾਇਆ ਭੇਜ ਦਿਓ, ਉਨ੍ਹਾਂ ਨੂੰ ਅਸੀਂ ਬਹੁਤ ਧਨ ਦਿੰਦੇ ਹਾਂ। ਪਿਛਲੀ ਵਾਰ ਕੈਨੇਡਾ ਇਕ ਮਹਾਂਪੁਰਸ਼ ਮਿਲੇ, ਉਨ੍ਹਾਂ ਨੇ ਸਟੇਜ ਤੇ ਕਥਾ ਵੀ ਕੀਤੀ, ਉਨ੍ਹਾਂ ਨੂੰ ਕੋਈ 30-40 ਪਾਉਂਡ ਹੋਏ ਤੇ ਉਸੇ ਵੇਲੇ ਸੈਕਟਰੀ ਨੇ ਐਲਾਨ ਕੀਤਾ ਵੀ ਕੱਲ ਨੂੰ ਗੁਰੂ ਦੇ ਲੰਗਰ ਲਈ ਕੋਈ ਸਿੰਘ ਉਠੇ। ਉਹ ਸੰਤਾਂ ਨੇ ਕਿਹਾ ਚੁੱਕ ਲੋ ਜਿਹੜੇ ਸਾਨੂੰ ਮਾਇਆ ਆਈ ਲੰਗਰ ਚ ਪਾ ਦਿਓ। ਉਸੇ ਵੇਲੇ ਲੋਕੀ ਕੋਈ 10 ਕੋਈ 20 ਤੁਰੇ ਜਾਂਦੇ ਹਨ, ਉਨ੍ਹਾਂ ਨੇ ਉਹ ਵੀ। ਅਗਲੇ ਦਿਨ ਹੀ ਇਕ ਸਿੱਖ ਨੇ 50,000 ਰੁਪਇਆ ਭੇਜਿਆ, ਇਕ ਨੇ 60,000 ਭੇਜਿਆ। ਉਨ੍ਹਾਂ ਨੇ ਕਿਹਾ ਉਥੇ ਭੇਜੋ ਵੀ ਮਹਾਂਪੁਰਸ਼ਾਂ ਦਾ ਤਿਆਗ ਵੀ ਆ ਤੇ ਲੋਕਾਂ ਤੋਂ ਲੈਣ ਦੀ ਵਿਧੀ ਵੀ ਹੈ। ਸਤਿਗੁਰੂ ਪਾਤਸ਼ਾਹ ਜੀ ਦੱਸਦੇ ਨੇ ਵੀ ਪਹਿਲਾਂ ਧਨ ਦਾ ਤਿਆਗ ਕਰਨਾ ਔਖਾ, ਸਾਰੇ ਨੀ ਧਨ ਤਿਆਗ ਸਕਦੇ, ਸਾਰੇ ਨੇ ਗੁਰੂ ਦੇ ਨਿਵਿਤ ਸੰਬੰਧ ਕੱਢ ਸਕਦੇ ਤੇ ਵਿਰਲੇ ਵਿਰਦੇ ਨੇ ਜਿਨ੍ਹਾਂ ਨੂੰ ਸੋਝੀ ਪਈ ਹੈ, ਆਉਣ ਵਾਲੇ ਸਮੇਂ ਅੰਦਰ ਉਹ ਵੀ ਕਥਾ ਕਰਨੀ ਹੈ। ਕਈ ਸਿਫਾਰਿਸ਼ਾਂ ਵੀ ਆਈਆਂ ਨੇ ਜੀ, ਰਹਿਤਨਾਮੇ ਦੀ ਕਥਾ ਕਰੋ ਜਾਂ ਹੋਰ ਕੋਈ ਕਥਾ ਕਰੋ। ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਉਵੇਂ ਬੋਲਣਾ ਹੈ। ਪਰ ਧਨ ਦੇ ਨਾਲੋਂ ਤਾਂ ਮਾਣ ਛੱਡਣਾ ਔਖਾ, ਮਾਇਆ ਤਜੀ ਤੋਂ ਕਿਆ ਪਿਆ ਜੋ ਮਾਨ ਤਜਿਆ ਨਹੀਂ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਤਾਂ ਸਿਰ ਮੱਥਾ ਟੇਕਿਆ ਜਾਂਦਾ ਹੈ, ਤਨ ਵੀ ਉਸ ਦਾ, ਮਨ ਵੀ ਉਸ ਦਾ, ਧਨ ਵੀ ਉਸ ਦਾ, ਪਰ ਮਾਨ ਛੱਡਣਾ ਬਹੁਤ ਔਖੀ ਗੱਲ ਹੈ। ਵਿਰਲੇ ਮਨੁੱਖ ਹਨ ਜਿਨ੍ਹਾਂ ਨੇ ਆਪਣੇ ਮਨ ਦਾ ਮਾਨ ਤਿਆਗਿਆ। ਪ੍ਰਭੂ ਦੀ ਪ੍ਰਾਪਤੀ ਦਾ ਪਹਿਲਾ ਸਾਧਨ ਹੈ ਕਿ ਕਰਨਾ ਸਭ ਕੁਝ ਹੈ, ਧਨ ਵੀ ਰੱਬ ਦੇ ਬੰਨੇ ਲਾਉਣਾ, ਧਨ ਵੀ ਸੇਵਾ ਵਿਚ ਲਾਉਣਾ, ਮਨ ਵੀ ਇਸ ਬੰਨੇ ਦੇਣਾ ਤੇ ਫੇਰ ਉਸ ਦਾ ਹੰਕਾਰ ਵੀ ਨਹੀਂ ਕਰਨਾ। ਸਾਧੋ ਮਨ ਕਾ ਮਾਨ ਤਿਆਗੋ, ਮੈਂ ਇਹ ਕੀਤਾ, ਕੋਈ ਡਰ ਨਹੀਂ, ਇਕ ਕਾਪੀ ਰੱਖੋ ਉਹਦੇ ਉਤੇ ਜਦੋਂ ਤੋਂ ਤੁਸੀਂ ਜਨਮ ਲਿਆ ਤੇ ਜਿੰਨੀ ਤੁਹਾਨੂੰ ਸੋਝੀ ਹੈ ਉਹਨੇ ਆਪਣੇ ਗੁਣ ਲਿਖ ਲਵੋ ਵੀ ਮੈਂ ਜਦੋਂ ਦੀ ਸੁਰਤ ਸਾਂਭੀ। ਮੇਰੇ ਬਾਪੂ ਨੇ ਮੈਨੂੰ ਨਸੀਹਤ ਕੀਤੀ ਸੀ ਵੀ ਪੁੱਤ ਸਵੇਰੇ ਉੱਠ ਕੇ ਮੂਲ ਮੰਤਰ ਦਾ ਪਾਠ ਕਰਿਆ ਕਰ। ਮੇਰੀ ਮਾਂ ਨੇ ਕਿਹਾ ਸੀ ਜਪਜੀ ਦਾ ਜਿੰਨਾ ਚਿਰ ਬੱਚੂ ਪਾਠ ਨਾ ਕਰੇਗਾ ਉਨਾ ਚਿਰ ਤੈਨੂੰ ਰੋਟੀ ਨਹੀਂ ਦੇਣੀ। ਸ਼ਾਮਾਂ ਦੇ ਸਮੇਂ ਰਹਿ ਰਾਸ ਦਾ ਪਾਠ, ਰਾਤ ਨੂੰ ਕੀਰਤਨ ਸੋਹਲੇ ਦਾ ਪਾਠ ਅਤੇ ਇਸੇ ਤਰ੍ਹਾਂ ਹੋਰ ਜਿਹੜੇ ਜਿਹੜੇ ਨਿਤਨੇਮ ਚੰਗੇ ਕਿਸੇ ਸਿੱਖ ਦੇ ਬਣੇ ਨੇ ਬਿਸ਼ੱਕ ਦੀ ਲਿਖ ਲਵੋ। ਲੋਕਾਂ ਨੂੰ ਨਹੀਂ ਦਿਖਾਉਣਾ ਪਰ ਆਪ ਤੇ ਆਪਣੇ ਨੰਬਰ ਆਪ ਹੀ ਲਾਉਣੇ ਨੇ ਕਿ ਕਿੱਥੇ ਗਿਆ, ਪਾਸ ਆ ਕਿ ਫੇਲ ਆ। ਇਕ ਕਾਪੀ ਦੇ ਪੱਤਰੇ ਉਤੇ ਆਪਣੇ ਗੁਣ ਲਿਖ ਲੋ ਤੇ ਇਕ ਬੰਨੇ ਔਗੁਣ ਲਿਖ ਲੋ, ਕਿਸੇ ਦੂਜੇ ਬੰਦੇ ਨੂੰ ਦੱਸਣ ਦੀ ਲੋੜ ਨਹੀਂ ਤੇ ਆਪੇ ਹੀ ਉਨ੍ਹਾਂ ਨੂੰ ਆਪੋ ਵਿਚ ਜੋੜ ਮੇਲ ਕਰ ਲੋ ਵੀ ਠੱਗੀ ਕਿੰਨੀ ਮਾਰਦਾ, ਝੂਠ ਕਿੰਨਾ ਬੋਲਦਾ, ਕੁਸੰਗ ਵਿਚ ਕਿੰਨਾ ਜਾਣਾ, ਸੰਗਤ ਵਿਚ ਕਿੰਨਾ ਆਉਣਾ, ਰੱਬ ਦੇ ਬੰਨੇ ਕਿੰਨਾ ਸਮਾਂ ਦੇਣਾ ਤੇ ਹੋਰ ਵਾਰਾਗਰਦੀ ਚ ਕਿੰਨਾ ਸਮਾਂ ਮੇਰਾ ਬਰਬਾਦ ਹੋ ਜਾਂਦਾ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਅਜੇ ਗੁਰੂ ਜੀ ਦਾ ਹੁਕਮ ਆ ਵੀ ਹੋਰ ਕੰਮ ਤੇਰੇ ਕਿਸੇ ਲੇਖੇ ਨਹੀਂ ਪੈਣੇ, ਇਕ ਕੰਮ ਤੇਰੇ ਲੇਖੇ ਪੈਣਾ, ਉਹ ਹੈ ਮਿਲ ਸਾਧ ਸੰਗਤ, ਭਜ ਕੇਵਲ ਨਾਮ, ਸਾਧ ਸੰਗਤ ਵਿਚ ਆ ਤੇ ਆ ਕੇ ਸੁਣ ਕੀ ਕਹਿੰਦੇ ਨੇ ਧਰਮ ਸ਼ਾਸਤਰ, ਗੁਰਬਾਣੀ, ਗੁਰੂ ਦੇ ਸਿੱਖ, ਸੰਤ, ਮਹਾਤਮਾ, ਗੁਣੀ ਗਿਆਨੀ, ਗੁਰੂ ਘਰ ਦੇ ਵਜ਼ੀਰ ਰੋਜ਼ ਕੂਕ ਕੂਕ ਕੇ ਦੁਆਈਆਂ ਦੇ ਰਹੇ ਨੇ। ਉਸ ਗੱਲ ਨੂੰ ਸੁਣਨਾ ਤੇ ਫੇਰ ਉਸ ਨੂੰ ਮੰਨਣਾ। ਸਤਿਗੁਰੂ ਜੀ ਫਰਮਾਉਂਦੇ ਮਾਣ ਤਿਆਗਣਾ, ਜਿਹੜੇ ਗੁਣੇ ਆਏ ਨੇ ਉਨ੍ਹਾਂ ਨੂੰ ਗੁਪਤ ਕਰ ਲੋ। ਜਿਹੜਾ ਬੀਜ ਧਰਤੀ ਚ ਜਾਂਦਾ ਉਹ ਹਜ਼ਾਰਾਂ ਗੁਣਾ ਉੱਗਦਾ, ਜਿਹੜਾ ਬੀਜ ਛੱਟਾ ਦੇ ਦਿੰਦਾ ਚਿੜੀਆਂ ਜਨੌਰ ਖਾ ਜਾਂਦੇ ਨੇ, ਉਹ ਬੂਟੇ ਨਹੀਂ ਜੰਮਦੇ। ਇਸੇ ਤਰ੍ਹਾਂ ਜਿਹੜੇ ਧਰਮ ਨੇ, ਧਰਮ ਦੇ ਕਰਮ ਨੇ, ਜਿਹੜੇ ਲੋਕ ਖਾਲੇ ਵਾਸਤੇ ਅਸੀਂ ਕਰਿਆ ਜੀ, ਅਸੀਂ ਬੜਾ ਵੱਡਾ ਵਿਦਿਆਲਾ ਬਣਾਤਾ, ਉਥੇ ਇੰਨੇ ਬੱਚੇ ਪੜ੍ਹਦੇ ਨੇ, ਇਹ ਤੇ ਲੋਕਾਂ ਦੀ ਘੜੀ ਦੀ ਘੜੀ ਸੋਭਾ ਵਾ। ਉਹ ਸਾਨੂੰ ਕਹਿ ਦਿੰਦੇ ਆ ਜੇ ਵਿਲਨਹਾਲ ਦੀ ਸੰਗਤ ਨਾਲ ਸਾਡਾ ਬੜਾ ਪਿਆਰ ਆ, ਪਿਛਲੀ ਵੇਰਾਂ ਵੀ ਉਨ੍ਹਾਂ ਨੇ ਬੇਅੰਤ ਮਾਇਆ ਦਿੱਤੀ, ਐਤਕੀ ਵੀ ਉਨ੍ਹਾਂ ਵਿਚੋਂ ਇਕ ਸਿੱਖ ਆ ਕੇ ਕਹਿੰਦਾ ਜੀ ਤੁਸੀਂ ਬੜਾ ਚੰਗਾ ਕੰਮ ਕਰਦੇ ਜੀ, ਉਹਦੇ ਨਾਲ ਸਾਡੀ ਹਉਮੈ ਨੂੰ ਥੋੜੇ ਜੇ ਹੋਰ ਪੱਠੇ ਪੈ ਜਾਂਦੇ ਵੀ ਸਾਡੇ ਵਰਗਾ ਹੋਰ ਕਿਹੜਾ। ਪਰ ਸਤਿਗੁਰੂ ਜੀ ਕਹਿੰਦੇ ਨੇ ਕਰ ਪੁੰਨੋ ਨੀਚ ਸਦਾਈਏ, ਭਾਈ ਪੁੰਨ ਕਰਨਾ ਹੈ, ਦਾਨ ਕਰਨਾ ਹੈ, ਸੇਵਾ ਕਰਨੀ ਹੈ, ਸਿਮਰਨ ਕਰਨਾ ਹੈ, ਪਰ ਥੋੜਾ ਜਿਹਾ ਉਹਨੂੰ ਲੁਕੋ ਕੇ ਵੀ ਰੱਖਣਾ ਆਪਣੇ ਅੰਦਰਲੇ ਖਾਨੇ, ਭਾਵ ਜਿਹਦੇ ਨਾਲ ਉਹਨੇ ਕਰੋੜਾਂ ਗੁਣਾ ਵੱਧ ਫਲੀਭੂਤ ਹੋਣਾ ਹੈ। ਇਸੇ ਤਰ੍ਹਾਂ ਪਾਪ ਕਰਮ ਨੇ, ਉਨ੍ਹਾਂ ਨੂੰ ਅਸੀਂ ਲੁਕੋ ਕੇ ਰੱਖਦੇ ਹਾਂ, ਕਿਤੇ ਕੁੜੀ ਨੂੰ ਨਾ ਪਤਾ ਲੱਗ ਜੇ, ਮੁੰਡੇ ਨੂੰ ਨਾ ਪਤਾ ਲੱਗ ਜੇ, ਮਾਂ ਪਿਓ ਨੂੰ ਨਾ ਪਤਾ ਲੱਗੇ, ਮਿੱਤਰਾਂ ਦੋਸਤਾਂ ਨੂੰ ਨਾ ਪਤਾ ਲੱਗੇ। ਬਾਣੀ ਇਹ ਦੱਸਦੀ, ਕਬੀਰ ਜੇਤੇ ਪਾਪ ਕੀਏ ਰਾਖੇ ਤਲੇ ਦੁਰਾਏ। ਜਿੰਨੇ ਵੀ ਮਨੁੱਖ ਨੇ ਪਾਪ ਕਰਮ ਕੀਤੇ ਨੇ ਉਨ੍ਹਾਂ ਨੂੰ ਲੁਕੋ ਕੇ ਰੱਖਿਆ। ਗੁਰਮਤ ਇਹ ਕਹਿੰਦੀ ਆ ਵੀ ਉਹ ਪਾਪ ਪੰਜਾਂ ਪਿਆਰਿਆਂ ਨੂੰ ਗੁਰੂ ਨਾਨਕ ਦਾ ਰੂਪ ਜਾਣ ਕੇ, ਦਸਾਂ ਸਤਿਗੁਰਾਂ ਦਾ ਰੂਪ ਜਾਣ ਕੇ, ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਜਦੋਂ ਜਾ ਕੇ ਦੱਸ ਦਿੰਦੇ ਹਾਂ ਨਾ ਅਸੀਂ ਵੀ ਮਹਾਰਾਜ ਸਾਥੋਂ ਕਰਹਿਤ ਹੋ ਗਈ ਜੇ ਰਿਹਾ ਨਹੀਂ ਗਿਆ। ਅੰਮ੍ਰਿਤ ਛਕਿਆ ਸੀ ਪਰ ਮਾਇਆ ਬੜੀ ਪ੍ਰਬਲ ਆ, ਉਹਦਾ ਜ਼ੋਰ ਪੈ ਗਿਆ, ਹੁਣ ਸਾਡਾ ਕੋਈ ਬੰਦੋਬਸਤ ਕਰੋ। ਤੇ ਉਹ ਪੰਜ ਪਿਆਰੇ ਤਨਖਾਹ ਲਾ ਦਿੰਦੇ ਵੀ ਅਗਾਂਹ ਵਾਸਤੇ ਨਹੀਂ, ਮਹਾਰਾਜ ਅਗਾਂਹ ਵਾਸਤੇ ਨਹੀਂ, ਮੈਂ ਗਲਤੀ ਕਰਦਾ। ਉਹ ਫਿਰ ਡੰਨ ਲਾਉਂਦੇ ਨੇ, ਜਿਹੜਾ ਖੁਸ਼ੀ ਖੁਸ਼ੀ ਉਹ ਡੰਨ ਨੂੰ ਭਰ ਲੈਂਦਾ ਹੈ, ਦੁਬਾਰਾ ਅੰਮ੍ਰਿਤ ਛਕ ਲੈਂਦਾ ਹੈ, ਰਹਿਤ ਵਿਚ ਸਾਵਧਾਨ ਹੋ ਜਾਂਦਾ ਹੈ, ਉਹਦੇ ਉਨ੍ਹਾਂ ਪਾਪ ਕਰਮਾਂ ਤੇ ਲੀਕ ਵੱਜ ਜਾਂਦੀ, ਉਨ੍ਹਾਂ ਦਾ ਫਿਰ ਉਸ ਨੂੰ ਦੁੱਖ ਨਹੀਂ ਭੋਗਣਾ ਪੈਂਦਾ। ਪਰ ਅਸੀਂ ਅਨੇਕਾਂ ਜਨਮਾਂ ਦੇ ਜਿਹੜੇ ਕੁਕਰਮ ਕੀਤੇ ਨੇ ਉਹ ਲੁਕਾ ਕੇ ਰੱਖੇ ਨੇ, ਸ਼ੁਭ ਗੁਣਾਂ ਨੂੰ ਪ੍ਰਗਟ ਕਰਦੇ ਹਾਂ, ਉਨ੍ਹਾਂ ਦਾ ਫਿਰ ਮਾਣ ਆ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਰੱਬ ਦਾ ਮਿਲਣਾ ਕੋਈ ਸੌਖਾ ਜਿਹਾ ਕੰਮ ਨਹੀਂ, ਦੁਨੀਆਂ ਦੇ ਸਾਰੇ ਕੰਮਾਂ ਵਿਚੋਂ ਔਖਾ ਕੰਮ ਹੈ ਪ੍ਰਭੂ ਨੂੰ ਪ੍ਰਾਪਤ ਹੋਣਾ। ਪਰ ਜੇ ਇਸ ਬੰਨੇ ਲੱਗ ਜਾਈਏ ਤੇ ਆਨੰਦ ਵੀ ਬੜੇ ਨੇ, ਖੇੜੇ ਵੀ ਬੜੇ ਨੇ, ਖੁਸ਼ੀਆਂ ਵੀ ਬੜੀਆਂ ਨੇ, ਫਿਰ ਤੇ ਮਨੁੱਖ ਨੂੰ ਇਹਦੇ ਨਾਲੋਂ ਕੋਈ ਸੌਖਾ ਰਾਹ ਵੀ ਨਹੀਂ ਜਾਪਦਾ। ਪਰ ਆਮ ਦੁਨੀਆਂ ਦੇ ਲੋਕਾਂ ਵਾਸਤੇ ਜਦੋਂ ਪਰਖ ਹੁੰਦੀ ਉਦੋਂ ਫੇਲ ਹੀ ਹੋ ਜਾਈਦਾ। ਗੁਰੂ ਨਾਨਕ ਦਾ ਪ੍ਰਚਾਰ ਪਿਆ ਤੇ ਇਕ ਹੀ ਸਿੱਖ ਨਿਤਰਿਆ ਭਾਈ ਲੈਣਾ, ਦਸਵੇਂ ਪਾਤਸ਼ਾਹ ਨੇ ਜਦੋਂ ਪਰਖ ਕੀਤੀ ਤੇ ਪੰਜ ਹੀ ਸਿੱਖ ਨਿਤਰੇ। ਉਦਾਂ ਦੇ ਗੁਰੂ ਜੀ ਨੂੰ ਮੰਨਣ ਵਾਲਿਆਂ ਦੀ ਗਿਣਤੀ ਲੱਖਾਂ ਵਿਚ ਸੀ। ਅੱਜ ਵੀ ਗੁਰੂ ਪਰਚਾ ਪਾਵੇ ਤੇ ਅਸੀਂ ਹੋ ਸਕਦਾ ਨਾ ਹੀ ਠਹਿਰ ਸਕੀਏ, ਗੁਣੀ ਗਿਆਨੀ ਕਿਹੜੇ ਠਹਿਰਦੇ ਨੇ, ਸੁਣਨ ਵਾਲਿਆਂ ਦੀ ਤੇ ਗੱਲ ਹੀ ਅਗਾਂਹ ਦੀ ਹੈ। ਜਿੰਨੀ ਸੰਤ ਮੰਡਲੀ ਹੈ ਉਹਨੂੰ ਉਪਦੇਸ਼ ਦੇ ਰਹੇ ਹਨ ਧੰਨ ਗੁਰੂ ਤੇਗ ਬਹਾਦਰ ਪੇ ਸਾਧੋ, ਲੋਕਾਂ ਨੂੰ ਉਪਦੇਸ਼ ਕਰਨ ਵਾਲਿਓ, ਲੋਕਾਂ ਤੋਂ ਮੱਥਾ ਟਿਕਾਉਣ ਵਾਲਿਓ, ਲੋਕਾਂ ਨੂੰ ਵਰਸਰਾਫ ਦੇਣ ਵਾਲਿਓ, ਆਪਣੇ ਮਨ ਦਾ ਮਾਨ ਛੱਡ ਦਿਓ। ਆ ਪਿਛਲੀ ਵੇਰ ਦੀ ਗੱਲ ਆ, ਉਥੇ ਇਕ ਸਿੱਖ ਦੇ ਘਰ ਭਚੰਗੀ ਨੇ ਜਨਮ ਲਿਆ। ਇਹ ਸਾਡਾ ਵੀ ਉਹ ਜਾਣੂਗਾ, ਉਸੇ ਵੇਲੇ ਕਥਾ ਸੁਣ ਆਏ ਇਕ ਦੂਸਰੇ ਸਿੱਖ ਨੇ ਕਿਹਾ ਜੀ ਉਨ੍ਹਾਂ ਦੇ ਘਰ ਗੁਰੂ ਨੇ ਮਿਹਰ ਕੀਤੀ, ਭਾਈ ਰੇਸ਼ਮ ਸਿੰਘ ਦੇ ਘਰ ਭਚੰਗੀ ਹੋਇਆ, ਬੜੀ ਖੁਸ਼ੀ ਹੋਈ। ਇਕ ਹੋਰ ਸੰਤ ਮਹਾਤਮਾ ਆਏ ਹੋਏ ਸੀ, ਉਨ੍ਹਾਂ ਨੇ ਉਸ ਦਾ ਅਖੰਡ ਪਾਠ ਕਰਾਇਆ ਖੁਸ਼ੀ ਦੇ ਵਿਚ, ਤੇ ਸਾਰੇ ਗੁਣੀ ਗਿਆਨੀਆਂ ਨੂੰ ਸੱਦਿਆ। ਉਨ੍ਹਾਂ ਮਹਾਂਪੁਰਸ਼ਾਂ ਦਾ ਟੈਲੀਫੋਨ ਆਇਆ ਵੀ ਸੌ ਗਿਆ, ਅਰਦਾਸ ਤੇ ਅਸੀਂ ਕੀਤੀ ਸੀ ਤੇਰੇ ਘਰ ਪੁੱਤਰ ਹੋਣ ਦੀ, ਸਾਡਾ ਤੈਨੂੰ ਚੇਤਾ ਹੀ ਭੁੱਲ ਗਿਆ। ਹੁਣ ਜੇ ਤਾਂ ਅਸੀਂ ਇਹ ਸੋਚੀਏ ਵੀ ਅਰਦਾਸ ਕਰਨ ਵਾਲੇ ਤੇ ਸੇਵਾਦਾਰ ਆ, ਦੇਣ ਵਾਲਾ ਤੇ ਗੁਰੂ ਆ, ਦਿੱਤਾ ਤੇ ਗੁਰੂ ਨੇ ਹੈ, ਪਰ ਸਾਡੇ ਮਨ ਚ ਮਾਣ ਆ ਜਾਂਦਾ ਵੀ ਅਰਦਾਸ ਅਸੀਂ ਕੀਤੀ, ਅਸੀਂ ਤੈਨੂੰ ਬਖਸ਼ਿਆ ਹੈ, ਜੇ ਅਗਲਾ ਫਿਰ ਪੂਜਾ ਸੇਵਾ ਨਾ ਕਰੇ ਉਹਨੂੰ ਸਰਾਫ਼ ਦੇਣਾ। ਗੁਰੂ ਜੀ ਕਹਿੰਦੇ ਇਹੋ ਜਿਹੜਾ ਮਾਣ ਆ ਨਾ ਵਰਸਰਾਫ਼ ਦਾ, ਉਹਨੂੰ ਛੱਡ ਦਿਓ, ਗੁਰੂ ਦੇ ਪ੍ਰੈਣ ਹੋ ਜਾਓ। ਕੋਈ ਮੰਨੇ ਤਦ ਵੀ ਭਲਾ, ਕੋਈ ਨਾ ਮੰਨੇ ਤਦ ਵੀ ਭਲਾ, ਗੁਰੂ ਨੇ ਤੇ ਆਪ ਕਿੰਨੇ ਪਰਉਪਕਾਰ ਕੀਤੇ, ਕਿਸੇ ਦੇ ਸਿਰ ਅਹਿਸਾਨ ਨਹੀਂ ਕੀਤਾ। ਇਸੇ ਪ੍ਰਕਾਰ ਜੇ ਗੁਰੂ ਦਾ ਸਿੱਖ ਪਰਉਪਕਾਰੀ ਬਣੇ ਤੇ ਕਿਸੇ ਦੇ ਸਿਰ ਕੋਈ ਅਹਿਸਾਨ ਨਹੀਂ। ਮਹਾਰਾਜ ਇਹ ਮਾਨ ਛੁੱਟਦਾ ਨਹੀਂ, ਕੋਈ ਉਪਾਅ ਦੱਸੋ। ਅਸੀਂ ਤੇ ਰੱਬ ਨੂੰ ਮਿਲਣ ਚੱਲੇ ਸਾਂ, ਪਰ ਰਾਹ ਵਿਚ ਹੀ ਸਾਡਾ ਚਿੱਤ ਅੜ ਗਿਆ ਹੈ, ਅਟਕ ਗਿਆ ਇੱਥੇ ਹੀ ਪੂਜਾ ਕਰਾਉਣ ਤੇ, ਰਿਧੀਆਂ ਸਿੱਧੀਆਂ ਤੇ। ਅਜੇ ਪ੍ਰਭੂ ਦੇ ਮਿਲਾਪ ਦਾ ਰਾਹ ਤੇ ਬਹੁਤ ਦੂਰ ਹੈ। ਗੁਰੂ ਜੀ ਕਹਿੰਦੇ ਅੱਛਾ ਹੋਰ ਸੁਣੋ, ਜੇ ਤੁਸੀਂ ਪ੍ਰਭੂ ਨੂੰ ਮਿਲਣਾ ਚਾਹੁੰਦੇ ਹੋ ਤਾਂ ਕਾਮੀ ਲੋਕਾਂ ਦੀ ਸੰਗਤ ਵੀ ਛੱਡਣੀ ਪਵੇਗੀ, ਗੰਦੀਆਂ ਫਿਲਮਾਂ ਵੇਖਣੀਆਂ ਛੱਡਣੀਆਂ ਪੈਣਗੀਆਂ, ਗੰਦੇ ਨਾਵਲ ਪੜ੍ਹਨੇ ਤਿਆਗਣੇ ਪੈਣਗੇ। ਇਹ ਨਹੀਂ ਵੀ ਦੋ ਪੈੜੀਆਂ ਬੇੜੀਆਂ ਚ ਪੈਰ ਰੱਖ ਕੇ ਕੋਈ ਪਾਰ ਉਤਰ ਜਾਵੇ, ਦੋ ਰਸਤੇ ਨੇ, ਇਕ ਪੂਰਬ ਦਾ ਇਕ ਪੱਛਮ ਦਾ। ਹੁਣ ਜਿਹਨੇ ਲੰਡਨ ਨੂੰ ਜਾਣਾ ਉਹ ਗਲਾਸਗੋ ਦਾ ਰਾਹ ਪਕੜ ਲੇ ਤੇ ਨਹੀਂ ਨਾ ਪਹੁੰਚ ਸਕਦਾ, ਉਥੋਂ ਮੁੜ ਕੇ ਵਾਪਸ ਆਉਣਾ ਪਊਗਾ, ਉਨਾ ਪੰਧ ਲੰਮਾ ਹੋ ਜਾਵੇਗਾ। ਇਸੇ ਤਰ੍ਹਾਂ ਪੌੜੀ ਦੇ ਡੰਡੇ ਨੇ ਮਨੁੱਖ ਵਿਚਕਾਏ ਜੇ ਖਲੋਤਾ ਚਾਰ ਕ ਡੰਡੇ ਚੜ ਕੇ ਨਾ ਉਤਾਂਹ ਜਾਂਦਾ ਨਾ ਉਠਾਂ ਜਾਂਦਾ ਜਾਂ ਫਿਰ ਕੁਝ ਮਨੁੱਖ ਨੇ ਉਹ ਚਾਰ ਡੰਡੇ ਤਾਂ ਚੜ ਜਾਂਦੇ ਨੇ ਚਾਰ ਡੰਡੇ ਹੇਠਾਂ ਆ ਜਾਂਦੇ ਨੇ ਰਹਿੰਦੇ ਵਿਚਕਾਏ ਹੀ ਨੇ ਧਰਮ ਕਰਮ ਵੀ ਬੜਾ ਕਰਦੇ ਨੇ ਤੇ ਪਾਪ ਕਰਮ ਵੀ ਕਰਦੇ ਨੇ ਏਦਾਂ ਹੀ ਉਨ੍ਹਾਂ ਦੀ ਆਰ ਬਲਾ ਲੰਘ ਜਾਂਦੀ ਹੈ ਜਿਹੜੇ ਬੰਨੇ ਦਾ ਜ਼ੋਰ ਪਾਉਂਦਾ ਉਸੇ ਬੰਨੇ ਫਿਰ ਜਨਮ ਹੋ ਜਾਂਦਾ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂਤੇ ਅਹਿਨਸ ਭਾਗੋ ਰਹਾਓ ਗੁਰੂ ਜੀ ਕਹਿੰਦੇ ਭਜੋ ਉਥੋਂ ਕਿੱਥੋਂ ਜਿੱਥੇ ਦੁਰਜਨ ਲੋਕ ਵੱਸਦੇ ਨੇ ਦੁਰਜਨ ਕਹਿੰਦੇ ਨੇ ਦੁਰਮਣੇ ਖੋਟਾ ਭੈੜਾ ਬੰਦਾ ਜਿਹੜਾ ਵਾਹਿਗੁਰੂ ਦੀ ਮਹਿਮਾ ਨੂੰ ਨਹੀਂ ਜਾਣਦਾ ਜਿਹੜਾ ਪਰਮੇਸ਼ੁਰ ਨਾਲੋਂ ਆਪ ਟੁੱਟਾ ਹੋਇਆ ਤੇ ਦੂਸਰਿਆਂ ਨੂੰ ਤੋੜ ਰਿਹਾ ਹੈ ਉਨ੍ਹਾਂ ਦੀ ਟੋਲੀ ਵਿਚ ਉਨ੍ਹਾਂ ਦੇ ਇਕੱਠ ਵਿਚ ਕਾਮ ਕ੍ਰੋਧ ਸੰਗਤ ਦੁਰਜਨ ਕੀ ਕਾਮੀਆਂ ਦੀ ਸੰਗਤ ਕ੍ਰੋਧੀਆਂ ਦੀ ਸੰਗਤ ਦੁਰਜਨ ਖੋਟੇ ਬੰਦਿਆਂ ਦੀ ਸੰਗਤ ਜਿਹੜੇ ਆਪ ਨਿੰਦਿਆ ਕਰਦੇ ਰਹਿੰਦੇ ਨੇ ਹੋਰਨਾਂ ਨੂੰ ਵੀ ਨਿੰਦਿਆ ਦਾ ਚੇਟਕ ਲਾ ਦਿੰਦੇ ਨੇ ਆਪ ਨ ਦੇਹੇ ਚਰੂ ਪਰ ਪਾਣੀ ਤੇ ਨਿੰਦੇ ਜਿਹ ਗੰਗਾ ਆਨੀ ਜਿਨ੍ਹਾਂ ਮਹਾਂਪੁਰਸ਼ਾਂ ਨੇ ਸਾਰੀ ਉਮਰ ਹੀ ਪਰਉਪਕਾਰ ਵਿਚ ਲਾ ਦਿੱਤੀ ਨਿੰਦਿਆ ਉਨ੍ਹਾਂ ਦੀ ਕਰਨੀ ਆਪ ਕੋਲੋਂ ਚੂਲੀ ਪਾਣੀ ਦੀ ਨਹੀਂ ਪਿਆ ਸਕਦੇ ਨਿੰਦਿਆ ਉਨ੍ਹਾਂ ਦੀ ਕਰਨੀ ਜਿਨ੍ਹਾਂ ਨੇ ਸਾਰੀ ਉਮਰ ਰੋਜ਼ ਲੱਖਾਂ ਬੰਦਿਆਂ ਨੂੰ ਲੰਗਰ ਛਕਾਏ ਨੇ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂਤੇ ਅਹਿਨਸ ਭਾਗੋ ਅਹਿਨਸ ਅਹ ਮਹਿਣੇ ਹੁੰਦਾ ਆਪਣਾ ਦਿਨ ਤੇ ਨਿਸ ਮਹਿਣੇ ਰਾਤ ਰਾਤ ਦਿਨ ਐਸੀ ਭੈੜੀ ਸੰਗਤ ਤੋਂ ਕੰਨੀ ਕਤਰਾਓ ਜਾਓ ਹੀ ਨਾ ਉਥੇ ਉਨ੍ਹਾਂ ਦੀ ਗੱਲ ਹੀ ਨਾ ਸੁਣੋ ਸੰਗਤ ਵਿਚ ਜਾਓ ਉਹ ਸੰਗਤ ਤੋਂ ਬਚੋ ਬਹੁਤ ਥਾਵਾਂ ਤੇ ਦਾਸ ਨੂੰ ਜਾਣ ਦਾ ਮੌਕਾ ਬਣਦਾ ਹੈ ਤੇ ਇਧਰਲੇ ਦੇਸ਼ਾਂ ਵਿਚ ਵੀ ਘੁੰਮ ਕੇ ਦੇਖੀਦਾ ਗੁਰਦੁਆਰਿਆਂ ਦੇ ਵਿਚ ਚਲੋ ਇੱਥੇ ਤੇ ਗੁਰੂ ਦੀ ਮਿਹਰ ਆ ਪਰ ਬਹੁਤ ਗੁਰਦੁਆਰਿਆਂ ਚ ਬੜੇ ਬੜੇ ਬਜੁਰਗਾਂ ਦੇ ਟੋਲਿਆਂ ਦੇ ਟੋਲੇ ਬੈਠੇ ਨੇ ਉਹ ਫਿਰ ਸਵੇਰੇ ਹੀ ਤਵੇ ਲਾਉਣੇ ਸ਼ੁਰੂ ਕਰ ਦਿੰਦੇ ਕਦੀ ਕਿਸੇ ਬੰਨੇ ਕਦੀ ਕਿਸੇ ਬੰਨੇ ਇੱਕ ਥਾਂ ਮੈਂ ਗਿਆ ਉਹਨੇ ਕਿਹਾ ਜੀ ਇਹ ਜਿੰਨੇ ਗੱਪਾਂ ਮਾਰਨ ਵਾਲੇ ਜਦੋਂ ਮੈਂ ਰਹਿ ਰਾਸ ਦਾ ਬੰਬ ਛੱਡਿਆ ਉਨ੍ਹਾਂ ਨੇ ਸਾਰਿਆਂ ਨੇ ਦੌੜ ਜਾਣਾ ਕਿਸੇ ਨੇ ਨਹੀਂ ਟਿਕਣਾ ਸੱਚੀ ਮੁੱਚੀ ਜਦੋਂ ਰਹਿ ਰਾਸ ਦਾ ਸਮਾਂ ਹੁੰਦਾ ਉਹ ਸਾਰਾ ਦਿਨ ਗੱਪਾਂ ਮਾਰਦੇ ਰਹਿੰਦੇ ਆ ਊਲ ਜਲੂਲ ਬੋਲਦੇ ਰਹਿੰਦੇ ਆ ਜਦੋਂ ਰਹਿ ਰਾਸ ਦਾ ਟਾਈਮ ਆਉਂਦਾ ਕਥਾ ਕੀਰਤਨ ਦਾ ਟਾਈਮ ਆਉਂਦਾ ਉਦੋਂ ਨਸ ਜਾਂਦੇ ਨੇ ਕਿਉਂਕਿ ਤੁਲਸੀ ਪੂਰਬ ਪਾਪ ਤੇ ਹਰਜਸ ਸੁਣਿਓ ਨਾ ਜਾਏ ਗੋਸਵਾਮੀ ਤੁਲਸੀਦਾਸ ਜੀ ਕਹਿੰਦੇ ਪੂਰਬਲੇ ਪਾਪ ਐਸੇ ਹਾਵੀ ਨੇ ਇਹ ਕਥਾ ਕੀਰਤਨ ਬਾਣੀ ਵਿਚ ਤੇ ਮਨ ਨਹੀਂ ਲੱਗਦਾ ਲੋਕ ਅਖੰਡ ਪਾਠ ਤਰਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਇਕੱਲੇ ਹੀ ਸ੍ਰੀਮਾਨ ਪਾਠੀ ਸਿੰਘ ਹੀ ਹੁੰਦੇ ਨੇ ਹੋਰ ਦੂਸਰਾ ਨਹੀਂ ਹੁੰਦਾ ਬਾਕੀ ਸਾਰੇ ਥੱਲੇ ਗੱਪਾਂ ਮਾਰਦੇ ਰਹਿੰਦੇ ਇਧਰ ਉਧਰ ਦੀਆਂ ਗੱਲਾਂ ਕਰਦੇ ਰਹਿੰਦੇ ਨੇ ਘਰ ਵਾਲੇ ਨੂੰ ਇੰਨੀ ਕਾਕੜ ਹੁੰਦੀ ਵੀ ਮੈਂ ਅਖੰਡ ਪਾਠ ਤਰਾਇਆ ਤੇ ਨਾਲੇ ਸੱਦਣਾ ਹੁੰਦਾ ਲੋਕਾਂ ਨੂੰ ਭਾਜੀ ਸਿਰ ਤੋਂ ਲਾਉਣੀ ਹੁੰਦੀ ਕਰਜ਼ਾ ਸਿਰ ਤੋਂ ਲਾਉਣਾ ਹੁੰਦਾ ਉਨ੍ਹਾਂ ਦੀ ਆਓ ਭਗਤ ਕਰਨੀ ਪਈ ਆਓ ਜੀ ਤੇ ਜਾਓ ਜੀ ਇਸੇ ਵਿਚ ਹੀ ਟਾਈਮ ਲੰਘ ਜਾਂਦਾ ਸਾਡਾ ਤੇ ਇਹ ਵਿਚਾਰ ਆ ਵੀ ਆਪਣਾ ਪਾਠ ਆਪ ਹੀ ਕਰਨਾ ਚਾਹੀਦਾ ਆ ਥੋੜੇ ਦਿਨ ਹੋਏ ਮੈਂ ਸੋਖੀ ਸਾਹਿਬ ਦੇ ਘਰ ਗਿਆ ਬ੍ਰਹਮੀ ਗਾਉਂ ਰਹਿੰਦੇ ਸੀ ਗੁਰਮੁਖ ਚੜਾਈ ਕਰ ਗਏ ਨੇ ਬੜੇ ਪਰਉਪਕਾਰੀ ਸਨ ਲੋਕਾਂ ਦੇ ਹੱਡ ਪੈਰ ਟੁੱਟ ਜਾਂਦੇ ਤੇ ਤੇਲ ਮਲ ਕੇ ਠੀਕ ਕਰਦੇ ਸੀ ਤੇ ਕਿਸੇ ਤੋਂ ਪੈਸਾ ਨਹੀਂ ਸੀ ਲੈਂਦੇ ਪਿਛਲੇ ਸਾਲ ਮੇਰੀ ਬਾਂਹ ਪੀੜ ਕਰਨ ਲੱਗ ਪਈ ਲਿਸਟਰ ਮੈਨੂੰ ਜਾ ਕੇ ਤੇਲ ਮਲਦੇ ਰਹੇ ਤੇ ਉਨ੍ਹਾਂ ਦੀ ਘਰਵਾਲੀ ਨੇ ਚੇਚਾ ਟੈਲੀਫੋਨ ਕੀਤਾ ਪੀ ਗਿਆਨੀ ਜੀ ਨੂੰ ਕਹਿਣਾ ਜ਼ਰੂਰ ਮਿਲ ਕੇ ਜਾਣ ਮੈਂ ਕਿਹਾ ਮੇਰਾ ਹੀ ਧਰਮ ਬਣਦਾ ਪੀ ਆਉਣਾ ਘਰ ਵਿਚ ਗਏ ਉਸਦੀ ਘਰਵਾਲੀ ਨੇ ਦਸਿਆ ਵੀ ਸਹਿਜ ਪਾਠ ਉਨ੍ਹਾਂ ਨੇ ਆਪ ਹੀ ਕੀਤਾ ਪਰ ਭੋਗ ਨਹੀਂ ਪਾਇਆ ਭੋਗ ਦੇ ਸਲੋਕਾਂ ਤੇ ਛੱਡ ਦਿੱਤਾ ਤੇ ਕਹਿਣ ਲੱਗੇ ਹੁਣ ਭੋਗ ਤੁਸੀਂ ਪਾ ਲਿਓ ਜੇ ਤੇ ਗੱਲਾਂ ਬਾਤਾਂ ਕਰਦਿਆਂ ਹੀ ਉਹ ਕਹਿੰਦੀ ਵੀ ਮੇਰੇ ਹੱਥ ਤੇ ਸਿਰ ਰੱਖ ਦਿੱਤਾ ਤੇ ਸਵਾਸ ਛੱਡ ਦਿੱਤੇ ਗੁਰਮੁਖ ਪਰਮੇਸ਼ਰ ਦੇ ਹੁਕਮ ਚ ਆਉਂਦੇ ਨੇ ਚਲੇ ਜਾਂਦੇ ਨੇ ਸੋ ਆਪਣੀ ਜੀਵਨ ਯਾਤਰਾ ਦਾ ਸਹਿਜ ਪਾਠ ਉਨ੍ਹਾਂ ਨੇ ਆਪ ਹੀ ਕਰ ਲਿਆ ਆਪ ਕਰਨ ਦਾ ਬੜਾ ਪੁੰਨ ਹੈ ਆਪਣੀ ਜ਼ਿੰਦਗੀ ਵਿਚ ਘੱਟ ਤੋਂ ਘੱਟ ਇਕ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੰਨਾ ਚਿਰ ਅਸੀਂ ਪਾਠ ਨਹੀਂ ਕਰਦੇ ਉਨਾ ਚਿਰ ਸਾਨੂੰ ਗੁਰਮਤਿ ਦਾ ਕਿਵੇਂ ਪਤਾ ਲੱਗੇਗਾ ਗੁਰੂ ਜੀ ਬਾਣੀ ਵਿਚ ਸਾਨੂੰ ਕੀ ਸਿੱਖਿਆ ਦਿੰਦੇ ਨੇ ਸਿਆਣੇ ਘਰਾਂ ਵਿਚ ਦੇਖਿਆ, ਹਰ ਰੋਜ ਪਰਿਵਾਰ ਦੇ ਸਾਰੇ ਜੀ ਪੰਜ ਪੰਜ ਪੱਤਰੇ ਪਾਠ ਦੇ ਕਰਦੇ ਨੇ। ਫਿਰ ਉਨ੍ਹਾਂ ਨੇ ਲਾਗੇ ਕਾਪੀ ਪੈਨਸਲ ਰੱਖੀ ਹੋਈ ਆ, ਜਿਹੜੀ ਤੁਕ ਦਾ ਪਤਾ ਨਾ ਲੱਗੇ ਵੀ ਬਾਣੀ ਕੀ ਕਹਿੰਦੀ ਉਹ ਲਿਖ ਲੈਂਦੇ ਨੇ। ਆਏ ਹੋਏ ਗੁਣੀ ਗਿਆਨੀਆਂ ਮਹਾਂਪੁਰਸ਼ਾਂ ਤੋਂ ਪੁੱਛਦੇ ਨੇ ਕਿ ਮਹਾਰਾਜ ਲੇਲੇ ਕੋਈ ਚੂੰਗੇ ਨਿਤ ਭੇਡ, ਇਹਦਾ ਕੀ ਅਰਥ ਹੋਇਆ? ਸੁਤਮੁਕ ਲਾਈ ਆਪਣੀ ਮਾਊ, ਇਹਦਾ ਅਰਥ ਦੀ ਸਮਝ ਨਹੀਂ ਲੱਗੀ। ਹੁਣ ਸਾਰੀ ਉਮਰ ਤੁਸੀਂ ਇਹ ਸ਼ਬਦ ਪੜ੍ਹੀ ਜੋ ਕੱਖ ਪਤਾ ਨਹੀਂ ਲੱਗੂਗਾ। ਜਿੰਨਾ ਚਿਰ ਅਸੀਂ ਕਿਸੇ ਟੀਕੇ ਵਿਚੋਂ ਨਹੀਂ ਪੜ੍ਹਦੇ, ਜਿੰਨਾ ਚਿਰ ਅਸੀਂ ਕਿਸੇ ਗਿਆਨਵਾਨ ਮਹਾਂਪੁਰਸ਼ ਨੂੰ ਨਹੀਂ ਪੁੱਛਦੇ, ਉਨਾ ਚਿਰ ਬਾਣੀ ਦੇ ਅਰਥਾਂ ਦਾ ਆਪਣੇ ਆਪ ਨਹੀਂ ਪਤਾ ਲੱਗਦਾ। ਜਿਹੜੇ ਲੋਕ ਇਹ ਕਹਿੰਦੇ ਬਾਣੀ ਬੜੀ ਸੌਖੀ ਆ, ਉਨ੍ਹਾਂ ਨਾਲ ਅਸੀਂ ਸਹਿਮਤ ਨਹੀਂ। ਬਾਣੀ ਸੌਖੀ ਵੀ ਹੈ ਪਰ ਬਾਣੀ ਔਖੀ ਵੀ ਬਹੁਤ ਹੈ। ਉਸ ਬਾਣੀ ਦਾ ਅੰਤ ਨਹੀਂ ਪਾਇਆ ਜਾਂਦਾ। ਬੜੇ ਸੌਖੇ ਸ਼ਬਦ ਹਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ, ਕਬੀਰ ਮਹਾਰਾਜ ਦੇ ਸ਼ਬਦ ਬੜੇ ਔਖੇ ਹਨ, ਧੰਨ ਗੁਰੂ ਨਾਨਕ ਦੇਵ ਜੀ ਦੇ ਕੁਝ ਸ਼ਬਦ ਬਹੁਤ ਗਹਿਰੇ ਹਨ। ਸਤਿਗੁਰੂ ਜੀ ਫਰਮਾਉਂਦੇ ਹੇ ਸਾਧੋ ਮਨ ਦਾ ਮਾਨ ਛੱਡੋ, ਮਹਾਰਾਜ ਛੁੱਟਦਾ ਨਹੀਂ। ਗੁਰੂ ਜੀ ਕਹਿੰਦੇ ਅੱਛਾ ਫਿਰ ਇੰਜ ਕਰੋ, ਜੇ ਮਾਨ ਨਹੀਂ ਨਾ ਛੁੱਟਦਾ ਤੇ ਕੁਸੰਗ ਛੱਡ ਦਿਓ, ਕੁਸੰਗਤ ਜਿਹੜੀ ਆ ਉਹਨੂੰ ਤਿਆਗ ਦਿਓ। ਹੁਣ ਕੁਸੰਗ ਦੇ ਉੱਤੇ ਕਿੰਨੇ ਕੁ ਪ੍ਰਮਾਣ ਦਿੱਤੇ ਜਾਣ, ਭਾਵੇਂ ਅੱਠ ਦਿਨ ਕਥਾ ਕਰੀ ਜਾਈਏ ਮੁੱਕਣ ਵਾਲੀ ਤੇ ਨਹੀਂ ਨਾ। ਛਾੜ ਮਨ ਹਰ ਬਿਮੁਖਨ ਕੋ ਸੰਗ, ਭਗਤ ਸੂਰਦਾਸ ਜੀ ਦੀ ਇੱਕ ਹੀ ਤੁਕ ਆ ਗੁਰੂ ਗ੍ਰੰਥ ਸਾਹਿਬ ਦੇ ਵਿਚ। ਸਮਾਧੀ ਚ ਲਿਵਲੀਨ ਹੋ ਗਏ, ਇੱਕ ਹੀ ਤੁਕ ਉਚਾਰਨ ਕੀਤੀ, ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਤਾਂ ਇੱਕ ਹੀ ਤੁਕ ਭਾਈ ਗੁਰਦਾਸ ਜੀ ਦੇ ਪਾਸੋਂ ਗੁਰੂ ਅਰਜਨ ਦੇਵ ਜੀ ਨੇ ਲਿਖਾਈ ਹੈ। ਸੋ ਭਗਤ ਜੀ ਕਹਿੰਦੇ ਵੀ ਬੇਮੁਖਾਂ ਦੀ ਸੰਗਤ ਛੱਡ ਦੇ, ਇਕ ਬਹੁਤ ਵੱਡਾ ਗੁਣ ਹੈ। ਜੇ ਕੋਈ ਤਿਆਗ ਦੇਵੇ ਪਰ ਸਾਡੇ ਤੋਂ ਨਹੀਂ ਛੁੱਟਦੀ, ਤੁਰਿਆਂ ਜਾਂਦਿਆਂ ਕਥਾ ਚ 10 ਮਿੰਟ ਰਹਿੰਦੇ ਹੋਣ ਤੇ ਕੋਈ ਨਿੰਦਿਆ ਕਰਦਾ ਹੋਵੇ, ਉਥੇ ਕੰਨ ਬੜੇ ਸੁਚੇਤ ਹੋ ਜਾਂਦੇ ਨੇ ਵੀ ਸੁਣ ਹੀ ਲੈਂਦੇ ਆ। ਗੁਰਦੁਆਰਿਓਂ ਜਾਂਦਿਆਂ 5 ਮਿੰਟ ਜੇ ਲੇਟ ਹੋ ਜੇ ਪ੍ਰੋਗਰਾਮ ਤੇ ਅਸੀਂ ਨੋਟਿਸ ਲੈ ਲੈਂਦੇ ਹਾਂ, ਪਰ ਰਾਜ ਕੋਈ ਘੇਰ ਲਵੇ ਤੇ ਭਾਵੇਂ ਘੰਟਿਆਂ ਬੱਧੀ ਬੈਠੇ ਰਹੀਏ। ਸਤਿਗੁਰੂ ਜੀ ਫਰਮਾਉਂਦੇ ਸੰਗਤ ਦੁਰਜਨ ਕੀ, ਜਿਹੜੇ ਖੋਟੇ ਬੰਦੇ ਨੇ ਨਾ ਰੱਬ ਨਾਲੋਂ ਟੁੱਟੇ ਹੋਏ, ਵਾਹਿਗੁਰੂ ਦੀ ਸਿਫਤ ਸਲਾਹ ਤੋਂ ਦੂਰ, ਉਨ੍ਹਾਂ ਦੀ ਸੰਗਤ ਛੱਡ ਦੇ। ਜੇ ਤੂੰ ਇਹ ਸੋਚਿਆ ਨਾ ਵੀ ਚੰਗਾ ਕੰਮ ਵੀ ਕਰਦੇ ਆ ਨਾਲ ਮਾੜਾ ਵੀ ਕਰੀ ਜਾਈਏ, ਮੰਜ਼ਿਲ ਤੇ ਨਹੀਂ ਪਹੁੰਚ ਸਕੇਗਾ। ਕਾਮੀਆਂ ਦੀ ਕ੍ਰੋਧੀਆਂ ਦੀ ਕਿਹੜੇ ਕਿਹੜੇ, ਇਹ ਹੁਣ ਪੜਿਆ ਪਤਾ ਲੱਗੂ ਨਾ, ਕਾਮ ਕਿੰਨਾ ਕਿੰਨਾ ਕਾਰਨਾ ਕਰਕੇ ਪੈਦਾ ਹੁੰਦਾ, ਕ੍ਰੋਧ ਕਿੰਨਾ ਕਿੰਨਾ ਕਾਰਨਾ ਕਰਕੇ ਵੱਧਦਾ, ਕਿਹੜੇ ਕਿਹੜੇ ਗੁਣਾ ਕਰਕੇ ਘਟਦਾ ਹੈ। ਜਿੰਨੀਆਂ ਨਸ਼ੇ ਵਾਲੀਆਂ ਚੀਜ਼ਾਂ ਨੇ ਉਹ ਕਾਮ ਕ੍ਰੋਧ ਨੂੰ ਵਧਾਉਂਦੀਆਂ ਨੇ, ਜਿੰਨੀਆਂ ਤੇਜ਼ ਮਿਰਚਾਂ ਨੇ, ਤੇਜ਼ ਮਸਾਲੇ ਨੇ, ਤੇਜ਼ ਲੂਣ ਆ, ਹੋਰ ਆਪਣੇ ਕਈ ਚੀਜ਼ਾਂ ਨੇ ਬਹੁਤ ਤੇਜ਼, ਉਨ੍ਹਾਂ ਦੇ ਖਾਣ ਨਾਲ ਉਨ੍ਹਾਂ ਦੇ ਪੀਣ ਨਾਲ ਖੂਨ ਉਬਲਦਾ ਹੈ, ਖੂਨ ਦੀ ਹਰਕਤ ਤੇਜ਼ ਹੁੰਦੀ ਹੈ, ਸਵਾਸਾਂ ਦੀ ਗਤੀ ਤੇਜ਼ ਹੁੰਦੀ ਹੈ, ਉਹਦੇ ਨਾਲ ਫਿਰ ਸਰੀਰ ਦੇ ਅੰਦਰ ਵਿਕਾਰ ਬਣਦੇ ਨੇ, ਜੈਸਾ ਅੰਨ ਤੈਸਾ ਮਨ। ਪਹਿਲੇ ਦਿਨ ਮੈਂ ਪਲਿਕ ਗੁਰਦੁਆਰੇ ਕਥਾ ਕਰਨ ਗਿਆ, ਮਾਈਆਂ ਨੂੰ ਮੈਂ ਬੇਨਤੀ ਕੀਤੀ, ਮਾਈਓ ਚੁੱਪ ਕਰ ਜੋ, ਰੋਟੀਆਂ ਪਕਾਉਣ ਲੱਗੀਆਂ। ਉਹ ਕਹਿੰਦੀਆਂ ਗੱਲਾਂ ਨਹੀਂ ਕਰਦੀਆਂ ਆਪਣੀਆਂ ਹੀ, ਗੁਰੂ ਦੀਆਂ ਹੀ ਗੱਲਾਂ ਕਰਦੀਆਂ, ਤੂੰ ਬੈਠਾ ਰਹੋ ਆਰਾਮ ਨਾਲ। ਮੈਂ ਚੁੱਪ ਕਰ ਗਿਆ। 8 ਦਿਨ ਮੈਂ ਕਥਾ ਕੀਤੀ ਲਗਾਤਾਰ, ਕੁਛ ਨਹੀਂ ਕਿਹਾ। 8ਵੇਂ ਦਿਨ ਮੈਂ ਫੇਰ ਬੇਨਤੀ ਕੀਤੀ ਉਨ੍ਹਾਂ ਨਾਲ ਪ੍ਰੇਮ ਪਾ ਕੇ, ਮੈਂ ਕਿਹਾ ਵੀ ਤੁਸੀਂ ਜਦੋਂ ਪ੍ਰਸ਼ਾਦੇ ਪਕਾਉਂਦੀਆਂ ਨਾ ਉਦੋਂ ਸਤਨਾਮ ਵਾਹਿਗੁਰੂ ਜਪਿਆ ਕਰੋ। ਉਹ ਇਕ ਮਾਈ ਦੇ ਮਨ ਮਿਹਰ ਪੈ ਗਈ, ਉਹ ਮੰਨ ਗਈ। ਮੈਂ ਕਿਹਾ ਵੀ ਤੂੰ ਪੁੱਛਿਆ ਨਾ ਕਰ, ਜਦੋਂ ਰੋਟੀ ਪਾਉਣੀ ਸ਼ੁਰੂ ਕੀਤੀ ਨਾ ਵੇਲਣੀ, ਉਦੋਂ ਉੱਚੀ ਬੋਲਣ ਲੱਗ ਪਓ। 1-2 ਦਿਨ ਜੇ ਨਾ ਇਹ ਮੰਨਣਗੀਆਂ ਤੇ 3 ਚੌਥੇ ਦਿਨ ਮੰਨ ਜਾਣਗੀਆਂ, ਉਹ ਆਪ ਹੀ ਮੰਨ ਗਈਆਂ 1 ਮਹੀਨੇ ਚ। ਹੁਣ ਜਦੋਂ ਪ੍ਰਸ਼ਾਦੇ ਪਕਾਉਂਦੀਆਂ ਨੇ ਉਦੋਂ ਸਤਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੰਦੀਆਂ ਨੇ, ਉਨ੍ਹਾਂ ਦਾ ਵੀ ਸਮਾਂ ਸਫਲਾ ਤੇ ਜਿਹੜੇ ਉਹ ਅੰਨ ਖਾਣਗੇ ਉਨ੍ਹਾਂ ਦਾ ਵੀ ਭਲਾ ਹੋਵੇਗਾ। ਕਿਉਂ ਜਿਹੋ ਜੀ ਕਮਾਈ ਕਰਕੇ ਅੰਨ ਲਿਆਂਦਾ ਜਾਂਦਾ ਹੈ, ਬਣਾਇਆ ਜਾਂਦਾ, ਉਹਦਾ ਸੰਸਕਾਰ ਮਨ ਤੇ ਪੈਂਦਾ ਹੈ। ਇਹ ਗੱਲਾਂ ਪਾਰਸ ਭਾਗ ਵਿਚ ਵੀ ਲਿਖੀਆਂ ਨੇ, ਜੇ ਕਿਸੇ ਨੇ ਰੱਬ ਨੂੰ ਮਿਲਣਾ ਹੋਵੇ ਤੇ ਉਹ ਵੀ ਗ੍ਰੰਥ ਪੜ੍ਹ ਲੈਣਾ ਚਾਹੀਦਾ। ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਨ ਤੇ ਅਹਿਨਸ ਭਾਗੋ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਇਨ੍ਹਾਂ ਤੋਂ ਭੱਜੋ, ਇਨ੍ਹਾਂ ਤੋਂ ਨਸੋ। ਜਿਵੇਂ ਮਾੜਾ ਬੰਦਾ ਤੁਰਿਆ ਆਉਂਦਾ ਹੋਵੇ ਤੇ ਸਿਆਣੇ ਬੰਦੇ ਰਾਹ ਛੱਡ ਜਾਂਦੇ ਨੇ, ਗੰਦ ਨੂੰ ਢੀਮ ਮਾਰਿਆ ਛਿੱਟਾਂ ਹੀ ਪੈਣੀਆਂ ਨੇ, ਕੁਝ ਮਨਮੁਖ ਐਸੇ ਨੇ ਉਨ੍ਹਾਂ ਨੇ ਸਮਝਾਇਆ, ਸਮਝਣਾ ਨਹੀਂ, ਉਨ੍ਹਾਂ ਨਾਲੋਂ ਤੇ ਹਾਰ ਚਲੇ ਜਗ ਜੀਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰਮੁਖ ਹਮੇਸ਼ਾ ਹਾਰ ਕੇ ਹੀ ਆਪਣੇ ਦਿਨ ਪਾਸ ਕਰ ਲੈਂਦਾ, ਉਨ੍ਹਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰੀਏ ਤੇ ਉਹ ਗਲੀ ਬਾਤੀ ਵੀ ਵਾਰਾਂ ਨਹੀਂ ਖਾਣ ਦਿੰਦੇ। ਬਸਰਾਮ ਦੇ ਕੇ ਫਰਮਾਉਂਦੇ ਰਹਾਓ, ਇਹਦੇ ਤੇ ਪਤਾ ਕਿੰਨਾ ਚਿਰ ਲੱਗਣਾ, ਤਿੰਨ ਦੋ ਗੱਲਾਂ ਦੇ ਨੋਟਿਸ ਤੇ ਤੁਸੀਂ ਆਪਣੇ ਜੀਵਨ ਵਿਚ ਘਟਾਉਣੀਆਂ ਹੋਣ ਤੇ ਇਹ ਸਾਨੂੰ ਕਾਪੀ ਤੇ ਲਿਖਣੀਆਂ ਪੈਣੀਆਂ, ਮੋਟੇ ਅੱਖਰਾਂ ਚ ਲਿਖ ਕੇ ਆਪਣੇ ਘਰ ਲਾਉਣੇ ਪੈਣੇ ਕੁਝ ਅਸੂਲ ਸਿੱਖੀ ਦੇ, ਤੇ ਰੋਜ਼ ਉਨ੍ਹਾਂ ਨੂੰ ਦੇਖਣਾ ਵੀ ਕੀ ਅੱਜ ਦਾ ਦਿਨ ਮੈਂ ਇਨ੍ਹਾਂ ਉਤੇ ਅਮਲ ਕਰ ਸਕਿਆ। ਇਨ੍ਹਾਂ ਤੇ ਉਮਰ ਸਾਰੀ ਉਮਰ ਅਮਲ ਕਰਨਾ। ਕਈ ਵਾਰ ਅਸੀਂ ਸੱਤੀ ਦਿਨੀ ਫੇਲ ਹੋ ਜਾਂਦੇ, ਕਈ ਵਾਰ ਮਹੀਨੇ ਬਾਅਦ ਫੇਲ ਹੋ ਜਾਂਦੇ ਹਾਂ। ਸੁਖ ਦੁਖ ਦੋਨੋ ਸਮ ਕਰ ਜਾਨੈ ਔਰ ਮਾਨੇ ਅਪਮਾਨਾ। ਸੁਖ ਦੇ ਵਿਚ ਵੀ ਤੇ ਦੁੱਖ ਦੇ ਵਿਚ ਵੀ ਸਮਾਨਤਾ ਆ ਜਾਵੇ ਤਾਂ ਇਹ ਗੁਰਸਿੱਖ ਦਾ ਜੀਵਨ ਹੈ। ਜਨਮੇ ਕੋ ਵਾਜੇ ਵਾ ਜਾਏ ਸੋਹ ਲੜੇ ਅਗਿਆਨੀ ਗਾਏ। ਜੇ ਪੁੱਤ ਜੰਮ ਪਵੇ ਤੇ ਫਿਰ ਵੱਡੇ ਵੱਡੇ ਸਰਦਾਰਾਂ ਦੇ ਘਰ ਜਾ ਕੇ ਵੇਖਿਆ, ਪਹਿਲਾਂ ਨਹੀਂ ਸੀ ਮੈਨੂੰ ਪਤਾ ਹੁੰਦਾ ਇਹ ਬੜੇ ਬੜੇ ਅਮੀਰ ਲੋਕ ਸਾਨੂੰ ਕਿਉਂ ਸੱਦਦੇ। ਅਸੀਂ ਕਿਹਾ ਬੜੇ ਸ਼ਰਧਾਲੂ ਨੇ, ਬੜੇ ਗੁਰਮੁਖ ਨੇ। ਉਹ ਬਾਅਦ ਵਿਚ ਪਤਾ ਲੱਗਾ ਇਹ ਆਪਣੀ ਹੋਮੇ ਨੂੰ ਪੱਠੇ ਪਾਉਂਦੇ ਨੇ ਵੀ ਸਾਡੀ ਕੁੜੀ ਦੇ ਆਨੰਦ ਕਾਰਜ ਤੇ ਸਿੰਘ ਸਾਹਿਬ ਫਲਾਣਾ ਸਿੰਘ ਫਲਾਣੇ ਤਖ਼ਤ ਦੇ ਆਏ ਨੇ ਜੀ, ਉਥੋਂ ਦੇ ਹੈਡ ਗ੍ਰੰਥੀ ਆਏ, ਉਥੋਂ ਦੇ ਕਥਾਵਾਚਕ, ਲੋਕਾਂ ਨੂੰ ਪਤਾ ਲੱਗੇ ਫਲਾਣੇ ਜਥੇ ਨੂੰ ਸੱਦਿਆ। ਉਨ੍ਹਾਂ ਦੀ ਗੱਲਬਾਤ ਮੰਨਣ ਨਾਲ ਕੋਈ ਪ੍ਰਯੋਜਨ ਨਹੀਂ। ਹਜ਼ਾਰਾਂ ਕੁੱਕੜ, ਹਜ਼ਾਰਾਂ ਬੱਕਰੇ, ਛਤਰੇ, ਇਕ ਸਰਦਾਰਾਂ ਦੇ ਵਿਆਹ ਤੇ ਗਏ, ਉਨ੍ਹਾਂ ਨੇ ਟਰੱਕ ਭਰ ਕੇ ਮੱਛੀਆਂ ਦਾ ਲਿਆਂਦਾ ਭਈ ਇਹ ਸਾਰੀਆਂ ਵਿਆਹ ਦੀ ਪਾਰਟੀ ਦੀ ਦਿੱਤੀਆਂ ਜਾਣਗੀਆਂ। ਹੁਣ ਕਿੰਨੇ ਮੁਰਗੇ ਮਰਦੇ ਨੇ, ਕਿੰਨੀਆਂ ਮੱਛੀਆਂ ਤਲ ਕੇ ਖਵਾਈਆਂ ਜਾਂਦੀਆਂ, ਕਿੰਨੇ ਬੱਕਰੇ ਛਤਰੇ ਵੱਢੇ ਜਾਂਦੇ ਨੇ, ਇੱਥੇ ਹੀ ਬਸ ਨਹੀਂ। ਫਿਰ ਹਜ਼ਾਰਾਂ ਪੌਂਡਾਂ ਦੀ ਸ਼ਰਾਬ ਉੱਡਦੀ ਆ, ਕਲੱਬਾਂ ਪੱਬਾਂ ਵਿਚ ਲੋਕ ਜਾਂਦੇ ਨੇ। ਜਿਹੜਾ ਨਖਿੱਧ ਤੋਂ ਨਖਿੱਧ ਕੰਮ ਗੁਰੂ ਨੇ ਕਿਹਾ ਉਹ ਅਸੀਂ ਹਸੂ ਹਸੂ ਕਰਦੇ ਕਰ ਲੈਂਦੇ ਹਾਂ। ਤੇ ਸਮੇਂ ਦੀ ਪ੍ਰਕਿਰਿਆ ਵੀ ਐਸੀ ਖਤਰਨਾਕ ਆ ਵੀ ਜੇ ਕਿਸੇ ਪਰਿਵਾਰ ਵਿਚ ਇਕ ਗੁਰਸਿੱਖ ਹੋਵੇ ਨਾ ਤੇ ਦਸ ਬੰਦੇ ਜਿਹੜੇ ਨੇ ਉਹ ਮਨਮੁੱਖ ਨੇ, ਨਾ ਕੁੜੀ ਆਖੇ ਲੱਗਦੀ, ਨਾ ਮੁੰਡਾ ਆਖੇ ਲੱਗਦਾ, ਨਾ ਘਰ ਵਾਲੀ ਆਖੇ ਲੱਗਦੀ ਹੈ। ਕਿਉਂ ਅਸੀਂ ਆਪ ਤੇ ਗੁਰਦੁਆਰੇ ਆ ਜਾਂਦੇ, ਉਨ੍ਹਾਂ ਨੂੰ ਕਦੀ ਸੁਲਾਹ ਨਹੀਂ ਮਾਰਦੇ ਵੀ ਚੱਲ ਪੁੱਤ ਤੁਸੀਂ ਵੀ ਗੁਰਦੁਆਰੇ ਚੱਲੋ। ਤੇ ਜੇ ਕੋ ਭੁਲਿਆ ਭੁਲੇਖਿਆ ਕਹਿ ਵੀ ਦਵੇ ਤੇ ਉਹ ਕਹਿੰਦੇ ਵੀ ਨਹੀਂ ਅਸੀਂ ਲਾਇਕ ਹੀ ਨਹੀਂ ਕਰਦੇ ਗੁਰਦੁਆਰਾ। ਬਹੁਤ ਘਰਾਂ ਚ ਸਾਨੂੰ ਜਾਣ ਦਾ ਮੌਕਾ ਬਣਿਆ, ਉਨ੍ਹਾਂ ਬੱਚੀਆਂ ਬੱਚਿਆਂ ਦੇ ਕੋਈ ਸੰਸਕਾਰ ਨਹੀਂ ਵੀ ਅਸੀਂ ਗੁਰਦੁਆਰੇ ਜਾਈਏ। ਤੇ ਬਹੁਤੇ ਬੱਚਿਆਂ ਨੂੰ ਅਸੀਂ ਖੁਦ ਵੀ ਪੁੱਛਿਆ ਵੀ ਜਦੋਂ ਤੁਸੀਂ ਗੁਰਦੁਆਰੇ ਆ ਹੀ ਜਾਂਦੇ ਜੇ ਤੁਹਾਨੂੰ ਕੁਝ ਪਤਾ ਲੱਗਦਾ, ਉਹ ਕਹਿੰਦੇ ਜੀ ਸਾਨੂੰ ਕੱਖ ਪਤਾ ਨਹੀਂ ਲੱਗਦਾ ਵੀ ਇਹ ਗ੍ਰੰਥੀ ਕੀ ਕਹਿੰਦਾ, ਗਿਆਨੀ ਕੀ ਕਹਿੰਦਾ ਤੇ ਕੀਰਤਨ ਵਾਲੇ ਕੀ ਕਹਿੰਦੇ ਨੇ। ਕਿਉਂ ਉਨ੍ਹਾਂ ਨੇ ਘਰ ਵਿਚ ਅੰਗਰੇਜ਼ੀ ਪੜ੍ਹਨੀ, ਗੁਰਮੁਖੀ ਦੇ ਕੋਈ ਸੰਸਕਾਰ ਨਹੀਂ, ਬਾਣੀ ਕਦੀ ਘਰ ਵਿਚ ਸੁਣਨੀ ਨਹੀਂ, ਜਿਹੋ ਜਿਹਾ ਟੈਲੀਵਿਜ਼ਨ ਘਰ ਵਿਚ ਵੇਖਣਾ, ਬਾਹਰ ਅੰਦਰ ਜਾਣਾ ਉਹੋ ਜਿਹੇ ਸੰਸਕਾਰ ਨੇ। ਇਧਰ ਆ ਕੇ ਮਹੀਨਿਆਂ ਬੱਧੀ ਸਾਲਾਂ ਬੱਧੀ ਟਾਈਮ ਦੇਣਾ ਪੈਂਦਾ ਤੇ ਫੇਰ ਸਮਝ ਲੱਗਣ ਲੱਗਦੀ ਆ। ਇਸ ਕਰਕੇ ਬੜਾ ਜ਼ਰੂਰੀ ਹੈ ਆਪਣੇ ਬੱਚੇ ਬੱਚੀਆਂ ਨੂੰ ਪ੍ਰੇਰ ਕੇ ਸਮੇਂ ਵਿਚੋਂ ਸਮਾਂ ਕੱਢ ਕੇ, ਜੇ ਰੋਜ਼ ਨਹੀਂ ਤੇ ਅੱਠੀਂ ਦਿਨੀ, ਜੇ ਅੱਠੀਂ ਦਿਨੀ ਨਹੀਂ ਤਾਂ ਹੋਰ ਕਿਸੇ ਸਮਾਗਮ ਦੇ ਉੱਤੇ ਉਨ੍ਹਾਂ ਨੂੰ ਲੈ ਕੇ ਜਾਣਾ ਜਿੱਥੇ ਸੈਂਕੜੇ ਹਜ਼ਾਰਾਂ ਗੁਰਸਿੱਖਾਂ ਦਾ ਇਕੱਠ ਹੁੰਦਾ, ਉਨ੍ਹਾਂ ਵੱਲ ਵੇਖ ਕੇ ਫਿਰ ਬੱਚੀ ਬੱਚਿਆਂ ਦੇ ਧਰਮ ਦੇ ਸੰਸਕਾਰ ਪੈ ਜਾਂਦੇ ਨੇ। ਘਰ ਬੈਠਿਆਂ ਕਿਸੇ ਨੇ ਅੰਮ੍ਰਿਤ ਨਹੀਂ ਛਕਣਾ, ਘਰ ਬੈਠਿਆਂ ਕਿਸੇ ਨੇ ਬਾਣੀ ਨਹੀਂ ਪੜ੍ਹਨੀ, ਭਾਵੇਂ ਗੁਰੂ ਗ੍ਰੰਥ ਸਾਹਿਬ ਦਾ ਵੀ ਕਿਉਂ ਨਾ ਘਰ ਚ ਪ੍ਰਕਾਸ਼ ਕਰ ਲਓ, ਚੰਗੀ ਗੱਲ ਹੈ। ਜਿਨ੍ਹਾਂ ਨੂੰ ਸਿੱਖੀ ਦੇ ਸੰਸਕਾਰ ਨੇ, ਬਾਣੀ ਪੜ੍ਹਨ ਦਾ ਸਤਿਗੁਰਾਂ ਨੂੰ ਅਵਸਰ ਪ੍ਰਾਪਤ ਹੋ ਜਾਂਦਾ ਹੈ। ਪਰ ਸਿੱਖੀ ਦੀ ਕਮਾਈ ਕਰਨੀ, ਭਾਈ ਭੁਖਾਰੀ ਵਰਗਾ ਜੀਵਨ ਬਣਾਉਣਾ, ਪੁੱਤਰ ਦੇ ਵਿਆਹ ਦੀਆਂ ਖੁਸ਼ੀਆਂ ਕੀਤੀਆਂ ਗਈਆਂ, ਡੋਲੀ ਵਿਆਹ ਕੇ ਆ ਗਈ, ਢਿੱਡ ਵਿਚ ਸੂਲ ਉਠਿਆ, ਦੇਵਨੇਤ ਨਾਲ ਪ੍ਰਾਣ ਬਿਨਸਗੇ ਕਾਕੇ ਦੇ ਤੇ ਅੱਖਾਂ ਵਿਚ ਅਥਰੂ ਨਹੀਂ ਆਇਆ, ਗੁਰੂ ਦੀ ਬਾਣੀ ਦੇ ਸ਼ਬਦ ਪੜ੍ਹਦਿਆਂ ਸੰਸਕਾਰ ਕੀਤਾ, ਕੀਰਤਨ ਕਰਾਇਆ। ਹੁਣ ਤੇ ਸਾਨੂੰ ਕਈ ਲੋਕ ਸਵਾਲ ਕਰਦੇ ਨੇ, ਬੰਬੇ ਸਾਡਾ ਇਕ ਮਿੱਤਰ ਸੀਗਾ ਤੇ ਉਨ੍ਹਾਂ ਦੀ ਧਰਮ ਪਤਨੀ ਚੜਾਈ ਕਰ ਗਈ, ਭੋਗਦੇ ਸਮੇਂ ਗ੍ਰੰਥੀ ਸਿੰਘ ਕੀਰਤਨ ਸ਼ੁਰੂ ਕਰ ਦਿੱਤਾ, ਸਾਰੇ ਗਲ ਪੈ ਗਏ ਉਸ ਭਾਈ ਦੇ, ਕਹਿਣ ਲੱਗੇ ਸਾਡਾ ਅਫਸੋਸ ਦਾ ਸਮਾਂ ਤੇ ਇਹਨੂੰ ਆ ਆ ਕਰਨ ਨਾਲ ਲੱਗੀ ਆਏ ਰਾਗ ਅਲਾਪ ਦਾ ਕਿੰਨਾ ਕੁ ਸਗਨ ਕਰਦਾ। ਉਨ੍ਹਾਂ ਨੂੰ ਇੰਨੀ ਸਮਝ ਨਹੀਂ ਵੀ ਬਾਣੀ ਦਾ ਕੀਰਤਨ ਕਰਨਾ ਕਿੰਨਾ ਉੱਚਾ ਹੈ। ਮਰੇ ਹੋਏ ਪ੍ਰਾਣੀ ਦੀ ਰੂਹ ਨੂੰ ਦਰਗਾਹ ਵਿਚ ਜਾ ਕੇ ਉਹ ਬਾਣੀ ਸਹਾਇਤਾ ਪਹੁੰਚਾਉਂਦੀ ਹੈ। ਇਕੋ ਇਕ ਬਾਣੀ ਹੈ ਜਿਹੜੀ ਜਿੱਥੇ ਵੀ ਕਿਸੇ ਦੀ ਰੂਹ ਹੋਵੇ ਉਥੇ ਪਹੁੰਚ ਜਾਂਦੀ ਹੈ। ਇਹਦਾ ਇਕ ਵੱਖਰਾ ਪ੍ਰਕਰਨ ਆਇਆ ਹੈ, ਜੇ ਬਾਣੀ ਸਹਾਇਤਾ ਨਾ ਕਰਦੀ ਹੋਵੇ ਤੇ ਲੋਕ ਇਹ ਕਰਮ ਨਾ ਕਰਨ। ਸਾਡੇ ਪਿਓ ਦਾਦੇ ਪੜਦਾਦੇ ਦੀ ਵੀ ਗਤੀ ਅਸੀਂ ਕਰ ਸਕਦੇ, ਭਾਵੇਂ ਉਹ ਕਿੰਨੇ ਪਾਪੀ ਕੁਕਰਮੀ ਸਨ, ਪਰ ਉਹਦੇ ਲਈ ਬੜੀ ਘਾਲਣਾ ਘਾਲਣੀ ਪੈਂਦੀ ਹੈ। ਨਾਮ ਦਾ ਸਿਮਰਨ ਸਹਾਇਤਾ ਕਰਦਾ, ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰੋ। ਪੰਜਵੇਂ ਪਾਤਸ਼ਾਹ ਫਰਮਾਉਂਦੇ ਪਿਤਰਾਂ ਦਾ ਵੀ ਉਧਾਰ ਹੋ ਜਾਂਦਾ ਹੈ। ਜੇ ਕੋਈ ਪੁੱਤ ਜੰਮੇ ਬ੍ਰਹਮ ਗਿਆਨੀ ਬਣੇ, ਵਾਹਿਗੁਰੂ ਦੀ ਬੰਦਗੀ ਵਿਚ ਮਨ ਨੂੰ ਲਿਵਲੀਨ ਕਰੇ, ਫਿਰ ਐਸੀ ਅਵਸਥਾ ਆ ਜਾਂਦੀ ਅਡੋਲਤਾਈ ਦੀ ਵੀ ਜੇ ਕਾਕਾ ਜੰਮ ਪਿਆ ਤੇ ਵਾਹਿਗੁਰੂ ਦੇ ਹੁਕਮ ਵਿਚ ਆਨੰਦ ਸਾਹਿਬ ਦਾ ਕੀਰਤਨ ਕਰਕੇ ਕੜਾ ਪ੍ਰਸ਼ਾਦ ਵਰਤਾਉਣਾ ਤੇ ਗੁਰਮਤ ਅਨੁਸਾਰ ਖੁਸ਼ੀ ਕਰਨੀ, ਤੇ ਜੇ ਭਾਈ ਕੋਈ ਦੁੱਖ ਆ ਕੇ ਵਿਆਪਿਆ ਤੇ ਫਿਰ ਰੋਣਾ ਧੋਣਾ ਨਹੀਂ। ਲੋਕ ਸਰੀਰਾਂ ਨੂੰ ਰੋਗ ਲਾ ਲੈਂਦੇ ਨੇ ਜੇ ਕੋਈ ਕਾਲ ਵਸ ਹੋ ਜਾਵੇ, ਭਈ ਇਹ ਵਾਹਿਗੁਰੂ ਦੇ ਹੁਕਮ ਵਿਚ ਬਿਨਸ ਗਿਆ। ਸੁਖ ਵੀ ਆਉਣਾ ਹਰ ਪ੍ਰਾਣੀ ਨੂੰ ਤੇ ਦੁੱਖ ਵੀ ਆਉਣਾ, ਪੁੰਨੀ ਹੋਵੇ ਜਾਂ ਪਾਪੀ ਹੋਵੇ, ਬ੍ਰਹਮ ਗਿਆਨੀ ਵੀ ਕਿਉਂ ਨਾ ਹੋਵੇ, ਗੁਰੂਆਂ ਦਾ ਕਿਹੜਾ ਲਿਹਾਜ਼ ਹੋਇਆ। ਗੁਰੂ ਪਾਤਸ਼ਾਹ ਜੀ ਨੂੰ ਖੁਦ ਕਿੰਨੇ ਦੁੱਖ ਝੱਲਣੇ ਪਏ। ਫਰਕ ਇੰਨਾ ਵਾ ਵੀ ਉਨ੍ਹਾਂ ਨੇ ਹਸੂ ਹਸੂ ਕਰਦਿਆਂ ਤੱਤੀ ਤਵੀ ਤੇ ਚੌਂਕੜਾ ਲਾ ਲਿਆ, ਅਸੀਂ ਰੋਂਦੇ ਪਿੱਟਦੇ ਦੁੱਖ ਭੋਗਦੇ ਹਾਂ। ਸਤਿਗੁਰੂ ਦਸਵੇਂ ਪਾਤਸ਼ਾਹ ਜੀ ਦਾ ਜੀਵਨ ਪੜੋ, ਨਾਵੇਂ ਪਾਤਸ਼ਾਹ ਪੰਜਵੇਂ ਪਾਤਸ਼ਾਹ ਕਿੰਨੇ ਕਸ਼ਟ ਝੱਲੇ ਸਤਿਗੁਰੂ ਪਾਤਸ਼ਾਹ ਜੀ ਨੇ ਵੀ, ਅਤੇ ਖਾਲਸੇ ਪੰਥ ਤੇ ਵੀ ਕਿੰਨੇ ਕਸ਼ਟ ਆਏ। ਹੁਕਮ ਵਿਚ ਟਿਕਿਆ ਹੋਇਆ ਮਨੁੱਖ ਪਰਮੇਸ਼ਰ ਦੇ ਹੁਕਮ ਵਿਚ ਟਿਕੇ ਦੁੱਖ ਨੂੰ ਵੀ ਝੱਲ ਲੈਂਦਾ ਵੀ ਇਹਨੇ ਸਦਾ ਨਹੀਂ ਰਹਿਣਾ, ਸੁਖ ਦੇ ਵਿਚ ਉਹ ਫੁੱਲਦਾ ਨਹੀਂ ਵੀ ਇਹਨੇ ਵੀ ਸਦਾ ਨਹੀਂ ਰਹਿਣਾ, ਅੱਜ ਹੈ ਕੱਲ ਨਹੀਂ, ਸੁਖ ਦੁੱਖ ਦੋਨੋਂ ਸਮ ਕਰ ਜਾਣੇ। ਜਿਹੜਾ ਬਰਾਬਰ ਜਾਣਦਾ ਹੈ, ਔਰ ਮਾਨੇ ਅਪਮਾਨਾ, ਮਾਨ ਮਹਿਣੇ ਆਦਰ ਤੇ ਅਪਮਾਨਾ ਮਹਿਣੇ ਨਰਾਦਰੀ। ਜੇ ਸਾਡਾ ਨਰਾਦਰ ਹੋਵੇ ਅਸੀਂ ਕਹਿੰਦੇ ਹਾਂ ਅਗਾਂਹ ਤੋਂ ਇੱਥੇ ਵੜਨਾ ਨਹੀਂ, ਉਸ ਗੁਰਦੁਆਰੇ ਅਸੀਂ ਜਾਣਾ ਹੀ ਨਹੀਂ, ਸਾਨੂੰ ਸੈਕਟਰੀ ਨੇ ਟਾਈਮ ਹੀ ਨਹੀਂ ਦਿੱਤਾ। ਪਰ ਮਹਾਂਪੁਰਸ਼ ਨੇ ਜੇ ਕੋਈ ਫੁੱਲਾਂ ਦਾ ਹਾਰ ਪਾ ਕੇ ਪੈਰਾਂ ਤੇ ਮੱਥਾ ਟੇਕਦੇ ਤੇ ਫੁੱਲਦੇ ਨਹੀਂ, ਜੇ ਜੁੱਤੀਆਂ ਦਾ ਹਾਰ ਪੈ ਜਾਵੇ ਤੇ ਉਨ੍ਹਾਂ ਨੂੰ ਨਫ਼ਰਤ ਨਹੀਂ ਹੁੰਦੀ, ਇੰਨੀ ਉੱਚੀ ਅਵਸਥਾ ਉਨ੍ਹਾਂ ਦੀ ਹੋ ਜਾਂਦੀ। ਲੋਕ ਮਹਿਮਾ ਕਰੀ ਜਾਣ ਜਾਂ ਨਿੰਦਿਆ ਕਰੀ ਜਾਣ, ਕੋਈ ਪਰਵਾਹ ਨਹੀਂ। ਹਰਖ ਸੋਗ ਤੇ ਰਹੇ ਅਤੀਤਾ, ਦੁੱਖ ਸੁੱਖ ਦੋਨੋਂ ਸਮ ਕਰ ਜਾਣੇ। ਸਾਧਕ ਨੂੰ ਕਹਿੰਦੇ ਆ ਜਿਹਨੂੰ ਦੁੱਖ ਵਿਚ ਦੁੱਖ ਨਹੀਂ, ਸੁੱਖ ਵਿਚ ਸੁੱਖ ਨਹੀਂ, ਦੋਵੇਂ ਸਮਾਨ ਜਾਣਦਾ ਹੈ। ਔਰ ਮਾਨ ਅਪਮਾਨਾ, ਮਾਨ ਵੀ ਤੇ ਅਪਮਾਨਾ ਨਰਾਦਰ ਵੀ, ਜਿਹਨੂੰ ਇਕੋ ਜਿਹਾ। ਹਰਖ ਸੋਗ ਤੇ ਰਹੇ ਅਤੀਤਾ, ਖੁਸ਼ੀ ਵਿਚ ਤੇ ਗਮੀ ਵਿਚ ਦੋਵਾਂ ਤੋਂ ਉੱਚਾ ਰਹਿੰਦਾ। ਤਿੰਨ ਜਗ ਤੱਤ ਪਛਾਣਾ, ਉਨ੍ਹਾਂ ਨੇ ਸਿਧਾਂਤ ਨੂੰ ਸਮਝਿਆ ਜ਼ਿੰਦਗੀ ਦਾ ਜਿਉਣਾ। ਉਸਤ ਨਿੰਦਾ ਦਉ ਤਿਆਗੇ, ਬਹੁਤ ਔਖਾ ਸਬਕ ਹੈ। ਉਸਤਤੀ ਨੂੰ ਵੀ ਛੱਡਣਾ ਤੇ ਨਿੰਦਿਆ ਨੂੰ ਵੀ ਛੱਡਣਾ, ਗੁਰਮੁਖ ਦੋਵਾਂ ਨੂੰ ਹੀ ਛੱਡ ਦੇਵੇ। ਖੋਜੇ ਪਦ ਨਿਰਵਾਨਾ, ਨਿਰਵਾਣ ਪਦ, ਨਿਰਬੰਧ ਪਦ, ਵਾਹਿਗੁਰੂ ਦੇ ਮਲਾਪ ਦਾ ਰਾਹ ਜਾਣੇ ਪੁੱਛੇ। ਉਨ੍ਹਾਂ ਚਿਰ ਚੈਨ ਨਹੀਂ ਆਉਂਦਾ ਜਿੰਨਾ ਚਿਰ ਸਾਨੂੰ ਕੋਈ ਰੋਗ ਲੱਗਾ ਉਹਦਾ ਇਲਾਜ ਨਾ ਮਿਲ ਜਾਵੇ। ਕਿਵੇਂ ਡਾਕਟਰਾਂ ਦੇ ਕੋਲ ਜਾ ਕੇ ਤਰਲੇ ਕੱਢਦੇ ਨੇ ਲੋਕ, ਮੁਕਦਮਾ ਪੈ ਜੇ ਕਿਵੇਂ ਵਕੀਲਾਂ ਦੀਆਂ ਮਿੰਨਤਾਂ ਕੱਢੀ ਦੀਆਂ ਨੇ। ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਨੂੰ ਮਿਲੇ ਹੋਏ ਨੇ ਉਨ੍ਹਾਂ ਦੀ ਖੋਜ ਕਰਨੀ, ਕਥਾ ਸੁਣਨੀ, ਕੀਰਤਨ ਸੁਣਨਾ, ਗੁਰਬਾਣੀ ਵਿਚੋਂ ਲੱਭਣਾ ਰਾਹ। ਪਰ ਸਤਿਗੁਰੂ ਜੀ ਕਹਿੰਦੇ ਸੱਚ ਇਹ ਹੈ, ਜਨ ਨਾਨਕ ਇਹ ਖੇਲ ਕਠਿਨ ਹੈ, ਕਿਨਹੂੰ ਗੁਰਮੁਖ ਜਾਨਾ। ਇਹ ਵੀ ਕਠਿਨ ਹੈ ਇਮਤਿਹਾਨ, ਇਹ ਕੋਰਸ ਕੋਈ ਇੰਨਾ ਸੌਖਾ ਨਹੀਂ, ਇਹ ਤੇ ਕੋਈ ਵਿਰਲਾ ਗੁਰਮੁਖ ਹੈ ਜਿਸ ਨੇ ਇਸ ਗੱਲ ਨੂੰ ਜਾਣਿਆ। ਜਨ ਨਾਨਕ ਇਹ ਖੇਲ ਕਠਿਨ ਹੈ, ਇਹ ਖੇਡ ਖੇਡਣੀ ਔਖੀ ਹੈ, ਕਿਨਹੂੰ ਗੁਰਮੁਖ ਜਾਨਾ। ਪਰ ਹੈਨ ਵਿਰਲੇ ਨਾਹੀਂ ਘਣੇ, ਹੈਗੇ ਨੇ ਗੁਰਮੁਖ ਜਿਹੜੇ ਇਹ ਖੇਡ ਖੇਡਣੀ ਜਾਣਦੇ ਨੇ, ਜਿਨ੍ਹਾਂ ਨੇ ਇਸ ਰਾਹ ਤੇ ਚੱਲ ਕੇ ਆਪਣੇ ਜੀਵਨ ਨੂੰ ਸਵਾਰਿਆ ਹੈ। ਜੇ ਭਈ ਇਸ ਰਸਤੇ ਤੇ ਕੋਈ ਇਕ ਵੀ ਮਹਾਂਪੁਰਸ਼ ਚੱਲ ਪਵੇ ਤੇ ਉਹ ਕਰੋੜਾਂ ਜੀਵਾਂ ਦਾ ਉਧਾਰ ਕਰ ਦਿੰਦਾ, ਗੁਰਮੁਖ ਕੋਟ ਉਧਾਰ ਦਾ। ਦੇ ਨਾਵੇਂ ਏਕ ਕਣੀ, ਸਾਡੇ ਕੋਲੋਂ ਆਪਣੇ ਤੋਂ ਹੀ ਨਾਮ ਨਹੀਂ ਜਪਿਆ ਜਾਂਦਾ, ਸਾਡੇ ਤੋਂ ਆਪ ਹੀ ਰਹਿਤ ਵਿਚ ਪਰਪੱਕ ਨਹੀਂ ਰਿਹਾ ਜਾਂਦਾ। ਇਸ ਕਰਕੇ ਲੋਕਾਂ ਤੇ ਸਾਡਾ ਅਸਰ ਨਹੀਂ ਪੈਂਦਾ। ਜਦੋਂ ਅਸੀਂ ਆਪ ਗੁਰੂ ਦੇ ਸੱਚੇ ਸੁੱਚੇ ਸਿੱਖ ਬਣ ਗਏ, ਨਾਮ ਅਭਿਆਸੀ ਹੋ ਗਏ, ਬਾਣੀ ਦੇ ਗਿਆਤਾ ਹੋ ਗਏ, ਫਿਰ ਹੋਰ ਅਨੇਕਾਂ ਲੋਕਾਂ ਦਾ ਵੀ ਭਲਾ ਹੋ ਸਕਦਾ ਹੈ। ਸਾਧ ਸੰਗਤ ਦੀ ਬੜੀ ਭਾਰੀ ਮਹਿਮਾ ਹੈ। ਇੱਕ ਘੰਟਾ ਹੋ ਗਿਆ ਸਮਾਂ, ਇਸ ਕਰਕੇ ਹੋਰ ਬਹੁਤਾ ਸਮਾਂ ਲਾਉਣਾ ਚੰਗਾ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਮੇਰਾ ਵਰਤਾਉਣ ਤੁਹਾਡੀ ਹਾਜ਼ਰੀ ਗੁਰੂ ਦੇ ਚਰਨਾਂ ਚ ਕਬੂਲ ਹੋਵੇ। ਇੱਕ ਹੀ ਗੱਲ ਬਹੁਤ ਹੁੰਦੀ ਹੈ ਇੱਕ ਘੰਟੇ ਦੀ ਕਥਾ ਵਿਚੋਂ, ਜੇ ਇੱਕ ਵੀ ਗੱਲ ਮੰਨਣ ਦੇ ਉੱਤੇ ਲੱਕ ਬੰਨ ਲਗੇ ਵੀ ਇਹ ਅਸੀਂ ਕੰਮ ਕਰਨਾ ਹੀ ਕਰਨਾ। ਹੁਣ ਜਿਹੜੇ ਦੁਨੀਆਂ ਦੇ ਔਖੇ ਕੰਮ ਉਹ ਕਿਹੜੇ ਅਸੀਂ ਨਹੀਂ ਕਰਦੇ? ਕੁੜੀਆਂ ਮੁੰਡਿਆਂ ਦੇ ਵਿਆਹ ਕਰਨੇ, ਕਿੰਨਾ ਟੱਕਰ